साहिब सतगुरु श्री गुरु ग्रंथ साहिब महाराज जी दी पावन पवित्र हजूरी अंदर सोभायमान खोए बैठे गुरु सवारे सत संगी जनों उस अकाल पुरख वाहिगुरु जी की कृपा का सदका आप जी वैसाखी दे पुरब नूं मनांदे होए रोजाना जो शाम दे विशेष दीवान सजदे ने इन्हां दीवाना की हाजरी भर रहे हो। पिछले दो दिनों तो आपां सतगुरु गुरु गोबिंद सिंह महाराज जी उन्हां दे मुखारबिंद तो उचारण किए हुए शब्दां दी विचार गुरु कृपा दे नाल प्रारंभ की है। अज हजूर दा ए तीसरा शब्द है जिस दी विचार सतगुरु की कृपा नाल आपां करनी है। इस शब्द दी विचार आरंभ करन तो पहला संखेप जय शब्द दा भाव आप जी दे नाल सांझा कर सकां। सतगुरु गुरु गोबिंद सिंह महाराज जी ने इस पवित्र शब्द दे अंदर तीन गल्लां असानू तीन बचन दृढ़ कराए। पहला बचन ता गुरु गोबिंद सिंह महाराज जी ने कृपा कीता है कि ऐ मनुख शब्द प्राणी वर्त्या है हे प्राणा दे आसरे चन्नन वाले मनुख तू परम पिता परमेश्वर वाहगुरु जी दे चरणा नाल जुड़ जा माया दे मोह दी गूढ़ी नींद भी तू सुता पिया है इस नींद तो जा। पहला शब्द बचन यह कीता है कि माया दे मोह दी जो नींद है एदे तो सुचेत हो। ते दूसरा इस शब्द विच बचन कीता है कि है अज्ञानी केवल संसार नू उपदेश ना दृढ़ कराई जाई उस उपदेश नू अपनी जिंदगी विच भी कमान दा यतन कर ले। तीसरा बचन इस शब्द विच कीता है कि सारी जिंदगी केवल वकारां दा जहर ही ना इकट्ठा करदा रहो परम पिता परमेश्वर वाहगुरु दे सिमरन नू इकत्र कर ते जे तू नाम दे रस विच मगन हो गयो जे सारी लुकाई दा भला लोचना है ते सब तो पहला तू अपना भला करन दी जाच सिख तेरा भला कौन है प्रभु दे सिमरन भी जुड़ के। मेरे कहन तो मुराद ए सी कि ये तीन गल्लां तां संखेप विच आप नाल सांझियां कीतियां ने तां जो ये समझ पै जाए कि साडी एक घंटे की जिहड़ी ये विचार शब्द की चलनी है इहदा भाव की असी केड़ी विचार अज करनी। पहला बचन कि माया दे मोह दी नींद तो उठ। दूसरा बचन केवल दुनिया नू उपदेश ना करी जा मना अपनी जिंदगी विच भी कमाल है। ते तीजा बचन के सिमरन दे रस भी जुड़ जाई जे सिमरन करेगा अपना भला होगा जे अपना भला करेगा ता फिर सरबत दा भला हो सकेगा। आओ करो कृपालता साध संगत जी बख्शे कोई समय अंदर रह के धन गुरु ग्रंथ साहिब जी दे चरणा दी टेक लै के इस पवित्र बचन नू आपां विचारना है। विचार आरंभ करन तो पहला आप जितने भी हजूर दी पावन पवित्र हजूरी विच हाजिर होए हो करो कृपा आशीष बख्शो और उचारण करो जी सतनाम श्री वाहे गुरु जी। करो कृपालता फिर उचारण करो जी सतनाम श्री वाहे गुरु जी। सतगुरु गुरु कलगीधर सच्चे पातशाह जी महाराज अज दे इस शब्द नू आरंभ करदिया होया ए बख्शिश पै करदे ने क के प्राणी परम पुरख पग लागो हे प्राणा दे आसरे चलन वाले मनुख परम पुरख दा अर्थ जेड़ा सब तो वड्डा सर्व व्यापक परमात्मा है ओदे चरना नाल तू लग जा ओदे चरना नाल जुड़ जा नाल बचन कर दिता सोवत कहा मोह निंद्रा में इस माया दे मोह दी नींद भी तू क्यों सुता पिया है कबू सुचत हवे जागो कदी ता सुचेत होके इस माया दे मोह दी नींद तो जा। धन गुरु ग्रंथ साहिब जी दी अमृत गुरबाणी ने इस शब्द दी जदो असी व्याख्या करनी ते सानू होर भी सुखैन तरीके नाल समझा दिता कि वह नींद केड़ी है जिस नींद तो जागन लई साहिब गुरु कलगी तर सानू उपदेश पै कर दे। देखो गुरमुखो नींद भी दो तरह की है। एक ता नींद शब्द आपा निंद्रा लई वरतने आ कि जदो मनुख थक टुट के आंदा है ते घर आ के विश्राम करदा है उस वेले आदमी दे सवास चलदे ने उस वेले आदमी दे खून दा सर्कल चलदा है उस वेले मनुख दे अंदर दिल दी धड़कन चलदी है पर ओ मंजे ते पिया निंद्रा विच इंज प्रतीत हुंदा है कि जिवें ए सवास लैंदा होया भी जिवें ए मौत दी गोद विच पिया होवे। बेनती मैं जेड़ी कर लगा एक नींद ओ है कि जेड़ी एक खुराक दी तरह है जिवें मनुख नू भुख लगे ते भोजन छके ते उस नू ताकत बल मिलदा है ते सच जाणो ये रात भी ते नींद भी परमात्मा दी एक दित्ती हुई दात है कि जदो मनुख दा शरीर अत दा थक जाए ते नींद रब दी एक ऐसी खुराक है कि नींद आउन दे नाल मनुख दा तन परत के फिर तरो ताजा हो जांदा है। यही कारण कि गुरु नानक साहिब ने जदो दातां दा जिक्र कीता है केवल ए नहीं कहा कि शरीर परमात्मा दी दित्ती दात है केवल ए नहीं कहा कि पुत्र धन दौलत ए पदार्थ रब दी दित्ती दात ने। मेरे धन गुरु नानक साहिब कहिंदे ने जदो तू रात नू सौना है सच जानी ए रात ते नींद ए दोनों शब्द ए भी मेरे परमात्मा दी दित्ती हुई दात ने। आपां हजूर दे बचन खुणी सरवण कीते ने कहन लगे जेवड आप तेवड तेरी दात जिन्ना वड्डा तू आप है ओनिया वड्डियां तेरियां अपनिया दातां ने तेरी दात तो मुकर नहीं खुश मनुकर नहीं हो सकते। जेवड आप तेवड तेरी दात जिन दिन करके कीती रात जे तू दिन बनाया है ते नाल रात दिती आ रात दी नींद मनुख दी जिंदगी दी खुराक है। बेनती करा कि एक नींद है कि मनुख थकिया होवे ते गूढ़ी नींद भी सौ जाए ते थकावट उतर जांदी है ते एक नींद ऐसी है जिस नू गुरु ग्रंथ साहिब ने माया दी नींद कहे। मनुख इत्थे देखो जे सौंदा है दिन विच 6 घंटे कोई 8 घंटे सौंदा है पर माया दी नींद एक ऐसी है जेड़ी कई जन्मां तो मनुख दा मन सुता पिया है कोई भागा वाला है जेड़ा मनुखा जन्म विच आ के माया दी नींद तो सुचेत हो जा। आपां कहांगे भी ओ नींद के हो जाइए। धन गुरु ग्रंथ साहिब विच हजूर ने एक शब्द दर्ज कीता है उस विच उस नींद दा जिक्र कीता है। देखो उस विच मनुख बोलदा है पर ओदी जीभ सुती हुई है उस विच मनुख देखदा है पर ओदियां अखां नू नींद आई है उस विच मनुख कन्नां नाल सुनदा है पर सुनदे बावजूद भी ओदे कन्न सुते हुए ने। सतगुरु ए नींद कैसी है जिदे विचों गुरु गोबिंद सिंह कह रहे ने सुचेत हो जाग जे तू जाग सकना ते हजूर ने उथे इंद्रियां दी नींद दा भी जिक्र कीता है केवल शरीर नहीं शरीर जागदा है इंद्रे जापदे ने जागदे ने पर दरअसल ओ कई जन्मां दे मन सुते खून करके ओ भी सुते पए ने। महाराज ओ नींद कैसी हजूर ने देखो बड़े स्पष्ट शब्द कहे कहन लगे अखां दी नींद है कि मनुख देखदा जरूर है पर जदो अखां केवल पर तन ते पर तन नू देखण तक सीमित रहन ते सच जानो ओ अखां नू एक गूढ़ी नींद आई हुई है। अखां दी नींद है पराय तन नू केवल तकना ਸਹਿ ਬਖਸ਼ਿਸ਼ ਕਰਦੇ ਨੇ। ਜਦੋਂ ਕੰਨਾਂ ਨਾਲ ਤੂੰ ਕੇਵਲ ਤਾਂ ਕੇਵਲ ਨਿੰਦਿਆ ਸੁਣ ਤੁਰ ਪਵੇ, ਨਿੰਦਿਆ ਸੁਣਨ ਵਾਲੇ ਕੰਨ ਵੀ ਮਨੁੱਖ ਦੇ ਸੁੱਤੇ ਹੋਏ ਨੇ। ਸੱਜਣਾ, ਜ਼ਬਾਨ ਕੇਵਲ ਜਦੋਂ ਝੂਠ ਤੇ ਦੁਨੀਆਂ ਦੇ ਪਦਾਰਥਾਂ ਦੇ ਰਸਾਂ ਵਿੱਚ ਖਚਤ ਹੋ ਜਾਏ, ਸੱਚ ਜਾਣੀ ਉਦੋਂ ਰਸਨਾ ਵੀ ਸੁੱਤੀ ਹੈ ਤੇ ਮਨ ਤਾਂ ਉਦੋਂ ਹੀ ਸੌਂ ਗਿਆ ਜਦੋਂ ਮਾਇਆ ਨੇ ਇਹਦੇ ਉੱਤੇ ਆਪਣਾ ਗਲਬਾ ਪਾ ਲਿਆ। ਹਜ਼ੂਰ ਨੇ ਜਿਹੜੇ ਬਚਨ ਕਹੇ ਨੇ ਕਿ ਸੋਵਤ ਕਹਾ ਮੋਹ ਨਿੰਦਰਾ ਮੈਂ, ਮੋਹ ਦੀ ਨੀਂਦ ਵੀ ਸੁੱਤਾ ਪੈ, ਕਬੋ ਸੁਚਤ ਹੋਵੇ ਜਾਗੋ, ਤੇ ਉਹ ਨੀਂਦ ਕੈਸੀ ਹੈ? ਉਹਦਾ ਉੱਤਰ ਗੁਰੂ ਗ੍ਰੰਥ ਸਾਹਿਬ ਨੇ ਗੁਰੂ ਅਰਜੁਨ ਦੇਵ ਜੀ ਨੇ ਦਿੱਤਾ ਹੈ। ਉਸ ਨੀਂਦ ਦਾ ਜ਼ਿਕਰ ਕੀਤਾ, ਕਹਿਣ ਲੱਗੇ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ। ਇੱਕ ਨੀਂਦ ਆਈ ਏ ਕਿ ਨੇਤਰਾਂ ਨਾਲ ਕੇਵਲ ਪਰ ਦ੍ਰਿਸ਼ਟੀ ਤੇ ਅੰਦਰ ਵਿਕਾਰੀ ਬਿਰਤੀ ਬਣ ਗਈ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮਿੱਠੇ ਸਵਾਦ, ਮਨ ਸੋਇਆ ਮਾਇਆ ਬਿਸਮਾਦ, ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਸੋਵਤ ਕਹਾ ਮੋਹ ਨਿੰਦਰਾ ਮੈਂ, ਦੇਖ ਮਾਇਆ ਦੇ ਮੋਹ ਦੀ ਨੀਂਦ ਵੀ ਸੁੱਤਾ ਹੈ, ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਸਾਬਤ ਵਸਤ ਉਹ ਆਪਣੀ ਲਹਿ। ਗੁਰਮੁਖ, ਜੇ ਹੋਰ ਸੁਖੈਣ ਤਰੀਕੇ ਨਾਲ ਪੜੀਏ, ਗੁਰੂ ਤੇਗ ਬਹਾਦਰ ਜੀ ਦਾ ਇੱਕ ਬਚਨ ਹੁੰਦਾ ਹੈ ਜਿਹਦੇ ਵਿੱਚ ਇਹ ਗੱਲ ਹੋਰ ਵੀ ਸੁਖੈਣ ਹੋ ਜਾਏਗੀ, ਉਹ ਕਿਹੜੀ ਨੀਂਦ ਹੈ ਜਿਹਦੇ ਤੋਂ ਸੁਚੇਤ ਗੁਰੂ ਕਲਗੀਧਰ ਜੀ ਕਰਦੇ ਪਏ ਨੇ। ਹਜ਼ੂਰ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਨੀਂਦ ਵਿੱਚ ਮਨੁੱਖ ਨੂੰ ਕਈ ਵਾਰੀ ਸਮਝ ਨਹੀਂ ਪੈਂਦੀ ਕਿ ਮੇਰੀ ਆਪਣਤ ਕੀ ਹੈ ਤੇ ਪਰਾਇਆ ਕੌਣ ਹੈ। ਕਦੀ ਦੇਖੋ ਨੀਂਦ ਦਾ ਸੁਪਨਾ ਇਹੋ ਜਿਹਾ ਆਉਂਦਾ ਕਿ ਕਈ ਵਾਰੀ ਮਨੁੱਖ ਸੁੱਤਿਆਂ ਸੁਪਨੇ ਵਿੱਚ ਆਪਣਿਆਂ ਨੂੰ ਵੀ ਦੁਸ਼ਮਣ ਬਣਾ ਲੈਂਦਾ, ਕਈ ਵਾਰੀ ਸੁਪਨੇ ਵੀ ਸੁੱਤਿਆਂ ਦੁਸ਼ਮਣਾਂ ਨਾਲ ਵੀ ਮਿੱਤਰਤਾ ਪਾਉਂਦਾ। ਤੇ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਨੇ ਉਸ ਮਾਇਆ ਦੀ ਨੀਂਦ ਦਾ ਜ਼ਿਕਰ ਇੱਕ ਸ਼ਬਦ ਵਿੱਚ ਕੀਤਾ, ਉਹ ਆਪ ਸਭ ਨੂੰ ਸ਼ਬਦ ਜ਼ਬਾਨੀ ਚੇਤੇ ਹੋਵੇਗਾ ਬਾਣੀ ਪੜਨ ਵਾਲਿਆਂ ਨੂੰ ਕਿ ਮਾਇਆ ਦੀ ਨੀਂਦ ਕੈਸੀ ਹੈ। ਗੁਰੂ ਤੇਗ ਬਹਾਦਰ ਜੀ ਨੇ ਫਰਮਾਇਆ, ਕਹਿਣ ਲੱਗੇ ਜਾਗ ਲਿਖੋ ਰੇ ਮਨਾ, ਜਾਗ ਲਿਖੋ। ਇਸ ਸ਼ਬਦ ਦੇ ਅਰਥ ਸਮਝੀਏ, ਮਨ ਨੂੰ ਜਗਾਉਣ ਦੀ ਗੱਲ ਕਹੀਏ। ਗੁਰਮੁਖੋ, ਕਈ ਵਾਰੀ ਤਨ ਜਾਗਦਾ ਰਹਿੰਦਾ ਹੈ ਪਰ ਮਨ ਜਿਹੜਾ ਉਹ ਮਾਇਆ ਦੀ ਗੂੜੀ ਨੀਂਦ ਵਿੱਚ ਸੁੱਤਾ ਰਹਿੰਦਾ। ਸਾਹਿਬ ਗੁਰੂ ਤੇਗ ਬਹਾਦਰ ਫਰਮਾਉਂਦੇ ਨੇ, ਜਾਗ ਲਿਖੋ ਰੇ ਮਨਾ, ਜਾਗ ਲਿਖੋ, ਕਹਾ ਗਾਫਲ ਸੋਇਆ, ਕਿਹੜੀ ਗਾਫਲ ਤਾਈ ਦੀ ਨੀਂਦ ਵੀ ਸੌ ਗਿਆ, ਤੇ ਦੇਖ ਸਰੀਰ ਦੇ ਚਸਕਿਆਂ ਨੇ, ਸਰੀਰ ਦੇ ਸੁੱਖ ਨੇ, ਮਾਇਆ ਦੀ ਨੀਂਦ ਨੇ ਤੇਰੇ ਇਸ ਤਨ ਨੂੰ ਭੁਲਾ ਦਿੱਤਾ ਹੈ, ਤੇ ਜਿਸ ਤਨ ਦੀ ਖਾਤਰ ਤੂੰ ਸੁੱਤਾ ਪਿਆ, ਸੱਚ ਜਾਣੀ ਇਹ ਤਨ ਆਇਆ ਤਾਂ ਤੇਰੇ ਨਾਲ ਜ਼ਰੂਰ ਹੈ ਪਰ ਜਿਹੜੀ ਨੀਂਦ ਵੀ ਤੈਨੂੰ ਇਹਨੇ ਸਵਾਇਆ, ਇਸ ਤਨ ਨੇ ਤੇਰੇ ਨਾਲ ਜਾਣਾ ਨਹੀਂ। ਸੋਵਤ ਕਹਾ ਮੋਹ ਨਿੰਦਰਾ ਮੈਂ, ਸਾਹਿਬ ਗੁਰੂ ਕਲਗੀਧਰ ਕਹਿ ਰਹੇ ਨੇ ਮੋਹ ਦੀ ਨੀਂਦ, ਤੇ ਗੁਰੂ ਤੇਗ ਬਹਾਦਰ ਬਖਸ਼ਿਸ਼ ਕਰ ਰਹੇ ਨੇ ਕਿ ਜਾਗ ਲਿਖੋ ਰੇ ਮਨਾ, ਜਾਗ ਲਿਖੋ, ਕਹਾ ਗਾਫਲ ਸੋਇਆ, ਜੋ ਤਨ ਉਪਜੋ ਸੰਘ ਹੀ, ਸੋ ਪੀ ਸੰਘ ਨਾ ਹੋਇਆ, ਮਾਤ ਪਿਤਾ ਸੁਤ ਬੰਦ ਜਨ, ਖਿਤ ਜਾਸੋ ਕੀਨਾ, ਜਿਉ ਛੁਟਿਓ ਜਬ ਦੇਹ ਤੇ, ਡਾਰ ਅਗਨ ਮੈਂ ਦੀਨਾ। ਜਿਸ ਮਾਤਾ ਨੂੰ, ਪਿਤਾ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਰਿਆਂ ਨੂੰ ਸੋਚਣਾ ਕਿ ਮਾਇਆ ਦੀ ਨੀਂਦ ਵਿੱਚ ਮੇਰੇ ਨੇ, ਸਾਹਿਬ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਇਸ ਨੀਂਦ ਤੋਂ ਜਾਗ ਹੋਏ ਮਨਾ, ਦੇਖ ਤੇਰੇ ਕੋਈ ਨਹੀਂ, ਜਿਸ ਦਿਨ ਸਰੀਰ ਵਿੱਚੋਂ ਜਿੰਦ ਨਿਕਲੇਗੀ, ਕਿਸ ਭੁਲੇਖੇ ਵਿੱਚ ਸੁੱਤਾ ਪਿਆ, ਇਹਨਾਂ ਨੇ ਤੇਰੇ ਤਨ ਨੂੰ ਅੱਗ ਦੇ ਵਿੱਚ ਸੜ ਦੇਣਾ ਹੈ, ਇਹ ਭੁਲੇਖਾ ਹੈ ਤੈਨੂੰ ਇੱਕ। ਮਾਤ ਪਿਤਾ ਸੁਤ ਬੰਦ ਜਨ, ਖਿਤ ਜਾਸੋ ਕੀਨਾ, ਜਿਉ ਛੁਟਿਓ ਜਬ ਦੇਹ ਤੇ, ਡਾਰ ਅਗਨ ਮੈਂ ਦੀਨਾ। ਜੀਵਤ ਲੋ ਬਿਉਖਾਰ ਹੈ, ਜਗ ਕੋ ਤੁਮ ਜਾਨੋ, ਨਾਨਕ ਹਰ ਗੁਣ ਗਾਏ ਲੈ ਸਭ ਸੁਭਨ ਸਮਾਨੋ, ਸੋਵਤ ਕਹਾ ਮੋਹ ਨਿੰਦਰਾ ਮੈਂ। ਜੀਵਤ ਲੋ ਵਿਵਹਾਰ ਹੈ, ਕੇਵਲ ਜਿਉਂਦਿਆਂ ਦੇ ਰਿਸ਼ਤੇ ਨੇ, ਕਿਹੜੀ ਮਾਇਆ ਦੀ ਨੀਂਦ ਵਿੱਚ ਤੂੰ ਸੁੱਤਾ ਪਿਆ। ਗੁਰਮੁਖ, ਸਤਿਗੁਰੂ ਨੇ ਬਾਣੀ ਵਿੱਚ ਕਿਰਪਾ ਕੀਤੀ ਹੈ, ਉਹ ਸਾਨੂੰ ਸੁੱਤਿਆਂ ਹੋਇਆਂ ਨੂੰ ਜਗਾਉਂਦੇ ਪਏ ਨੇ। ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਨਾ ਇਸ ਸ਼ਬਦ ਦੀ ਵਿਆਖਿਆ ਕਰਨ ਲਈ ਕਬੀਰ ਸਾਹਿਬ ਦੇ ਤਿੰਨ ਸ਼ਲੋਕ ਨੇ, 127 ਨੰਬਰ, 128 ਤੇ 129 ਨੰਬਰ। ਇਹ ਤਿੰਨ ਸ਼ਲੋਕ ਕਦੀ ਪੜ੍ਹੀਏ ਤੇ ਦੇਖੋ ਮਾਇਆ ਤੇ ਮੋਹ ਦੀ ਨੀਂਦ ਵਿੱਚੋਂ ਸਾਨੂੰ ਸੁਚੇਤ ਕਰਨਗੇ। ਇੱਥੇ ਸਵਾਨ ਵਾਲੇ ਬੜੇ ਜੇ ਪਰ ਜਗਾਉਣ ਵਾਲਾ ਕੋਈ ਟਾਵਾਂ ਟਾਵਾਂ ਹੈ। ਆਪ ਜੀ ਦੇ ਗਿਆਤ ਲਈ ਕਿ ਅੱਜ ਤੋਂ ਹਜ਼ਾਰ ਕੁ ਸਾਲ ਪਹਿਲਾਂ ਬੁਖਾਰੇ ਦੀ ਧਰਤੀ ਤੇ ਇੱਕ ਵਿਦਵਾਨ ਹੋਇਆ, ਉਸ ਦਾ ਨਾਮ ਸੀ ਅਬੂ ਨਸਰ। ਧਿਆਨ ਦਿਓ, ਉਹ ਫਰਾਬ ਸ਼ਹਿਰ ਦਾ ਰਹਿਣ ਵਾਲਾ ਸੀ ਤੇ ਅਕਸਰ ਲੋਕ ਉਹਨੂੰ ਹਕੀਮ ਫਰਾਬੀ ਕਹਿੰਦੇ ਸਨ। ਮੈਂ ਬੇਨਤੀ ਕਰ ਰਿਹਾ ਕਿ ਦੁਨੀਆਂ ਵਿੱਚ ਜਸਵਾਨ ਵਾਲੇ ਬੜੇ ਨੇ, ਰਵਾਨ ਵਾਲੇ ਬੜੇ ਨੇ, ਹਸਾਨ ਵਾਲੇ ਬੜੇ ਨੇ, ਪਰ ਕਰੋੜਾਂ ਜਨਮਾਂ ਦੇ ਸੁੱਤੇ ਕੋਈ ਮਨ ਨੂੰ ਜੇ ਜਗਾ ਸਕਦਾ ਹੈ ਤੇ ਕੇਵਲ ਪੂਰਾ ਸਤਿਗੁਰੂ। ਉਹ ਸੱਜਣ ਦਾ ਨਾਮ ਸੀ ਅਬੂ ਨਸਰ, ਉਹ ਫਰਾਬ ਸ਼ਹਿਰ ਦਾ ਰਹਿਣ ਵਾਲਾ ਸੀ। ਡਾਕਟਰ ਬਲਬੀਰ ਸਿੰਘ ਲਿਖਦੇ ਨੇ, ਲੋਕ ਉਹਨੂੰ ਹਕੀਮ ਫਰਾਬੀ ਕਹਿੰਦੇ ਸਨ। ਇੱਕ ਵਾਰ ਹੋਇਆ ਕਿ ਉਹ ਸੱਜਣ ਫਕੀਰਾਂ ਵਾਲੀ ਜ਼ਿੰਦਗੀ ਬਤੀਤ ਕਰਦਾ ਸੀ। ਕਈ ਉਹ ਵਿਦਿਆ ਦਾ ਗਿਆਤਾ ਸੀ, ਉਹ ਸਾਜ਼ ਵੀ ਚੰਗਾ ਵਜਾਉਂਦਾ ਸੀ, ਉਹ ਗਾ ਵੀ ਚੰਗਾ ਲੈਂਦਾ ਸੀ, ਉਹਦੇ ਕੋਲ ਰੱਬ ਨੇ ਬੋਲਣ ਦੀ ਲਿਆਕਤ ਵੀ ਦਿੱਤੀ। ਤੇ ਆਮ ਤੌਰ ਤੇ ਕਰਦਾ ਕੀ ਸੀ ਕਿ ਅਮੀਰ ਲੋਕਾਂ ਤੋਂ ਉਹਨੇ ਦੂਰ ਰਹਿਣਾ। ਇੱਕ ਵਾਰੀ ਕੋਈ ਸੱਜਣ ਉਹਨੂੰ ਬੁਲਾਉਣਾ ਚਾਹੁੰਦਾ ਸੀ ਆਪਣੇ ਘਰ, ਪਰ ਹਕੀਮ ਫਰਾਬੀ ਉਹਦੇ ਕਹਿਣ ਤੇ ਗਿਆ ਨਾ। ਆਪਣੀ ਮੌਜ ਵਿੱਚ ਆਇਆ, ਉਸ ਅਮੀਰ ਦੇ ਘਰ ਵਿੱਚ ਅੱਜ ਮਹਿਫਲ ਸਜੀ ਏ। ਹਕੀਮ ਫਰਾਬੀ ਗਿਆ, ਉਹਦੇ ਤਨ ਦੇ ਕੱਪੜੇ ਦੇਖ ਕੇ ਲੋਕਾਂ ਨੇ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ। ਕਿਸੇ ਨੇ ਸੋਚਿਆ ਸ਼ਾਇਦ ਭਿਖਾਰੀ ਏ, ਕਿਸੇ ਨੇ ਸੋਚਿਆ ਕੋਈ ਮੰਗਤਾ ਖਾਣ ਲਈ ਮੰਗੇਗਾ। ਜਦੋਂ ਉਹਦਾ ਮਜ਼ਾਕ ਉਹਦੀ ਖਾਂਸੀ ਉਡਾਈ, ਕਹਿੰਦੇ ਨੇ ਉਹਨੇ ਆਪਣੀ ਬਗਲ ਵਿੱਚੋਂ ਵਾਜਾ ਕੱਢਿਆ। ਵਾਜਾ ਕੱਢ ਕੇ ਜਦੋਂ ਉਹ ਗਾਉਣ ਲੱਗਾ ਤੇ ਉਹਦੇ ਗਾਉਣ ਦੀ ਤੇ ਸਾਧ ਵਜਾਉਣ ਦੀ ਤਸੀਰ ਐਸੀ ਸੀ ਕਿ ਜਿਤਨੇ ਲੋਕ ਸਨ ਸਾਰੇ ਖਿੜ ਖੜਾ ਕੇ ਹੱਸਣ ਲੱਗ ਪਏ। ਉਹਨੇ ਇੱਕੋ ਦਮ ਪਰਦਾ ਬਦਲ ਕੇ ਜਦੋਂ ਗਾਣਾ ਸ਼ੁਰੂ ਕੀਤਾ ਵਜਾਇਆ ਤੇ ਜਿਹੜੇ ਖੱਸਦੇ ਪਏ ਸਨ ਉੱਚੀ ਉੱਚੀ ਰੋਣ ਲੱਗ ਪਏ। ਜਦੋਂ ਉਹਨੇ ਤੀਜਾ ਪਰਦਾ ਬਦਲਿਆ ਤੇ ਜਿਹੜੇ ਹੱਸਦੇ ਪਏ ਸਨ ਇੱਕੋ ਦਮ ਉੱਚੀ ਉੱਚੀ ਰੋਣ ਲੱਗ ਪਏ। ਉਹਨੇ ਪਹਿਲਾਂ ਲੋਕਾਂ ਨੂੰ ਖਸਾਇਆ, ਪਰਤ ਕੇ ਰਵਾਇਆ ਤੇ ਤੀਜਾ ਪਰਦਾ ਜਦੋਂ ਬਦਲ ਕੇ ਗਾਇਆ ਤੇ ਜਿਹੜੇ ਰੋਂਦੇ ਪਏ ਸਨ ਸਾਰੇ ਸੌਂ ਗਏ। ਜਦੋਂ ਸਾਰੇ ਸੌਂ ਗਏ ਤੇ ਜਾਣ ਲੱਗਿਆ ਉਹ ਇੱਕ ਕਾਗਜ਼ ਦੇ ਉੱਤੇ ਟੁਕੜੇ ਤੇ ਆ ਤਿੰਨ ਕੁ ਗੱਲਾਂ ਲਿਖ ਕੇ ਗਿਆ। ਉਹ ਲਿਖ ਗਿਆ ਕਿ ਆਪਨੇ ਹਕੀਮ ਫਰਾਬੀ ਸੇ ਮਿਲਣਾ ਥਾ, ਇਹ ਸ਼ਬਦ ਉਹਨੇ ਲਿਖੇ। ਵੋ ਆਇਆ ਤੁਮਨੇ ਉਸਕਾ ਮਜ਼ਾਕ ਉਡਾਇਆ, ਹਕੀਮ ਫਰਾਬੀ ਤੁਮਕੋ ਹਸਾ ਕੇ, ਤੁਮਕੋ ਰੁਲਾ ਕੇ, ਤੁਮਕੋ ਸੁਲਾ ਕੇ ਜਾ ਰਹਾ ਹੈ। ਗੁਰਮੁਖ ਉਸ ਦੇ ਪਰਦੇ ਕੇਵਲ ਤਿੰਨ ਨੇ, ਉਹ ਹਸਾ ਸਕਦਾ, ਉਹ ਰੁਵਾ ਸਕਦਾ ਹੈ, ਪਰ ਉਹ ਸੁਆ ਸਕਦਾ ਹੈ। ਪਰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਤੇ ਯਕੀਨ ਕਰਿਓ, ਇਹ ਕਰੋੜਾਂ ਜਨਮਾਂ ਦੇ ਸੁੱਤੇ ਹੋਏ ਨੂੰ ਜਗਾ ਵੀ ਸਕਦਾ। ਉਹ ਕੇਵਲ ਹਸਾਣਾ, ਰਵਾਣਾ ਤੇ ਸੁਆਣਾ ਜਾਣਦਾ, ਪਰ ਕਰੋ ਪੜੋ ਗੁਰੂ ਸਾਹਿਬ ਦੇ ਬਚਨ, ਉਹ ਸੁੱਤੇ ਨੂੰ ਜਗਾਉਂਦੇ ਕਿਵੇਂ ਨੇ। ਜੇ ਗੁਰੂ ਤੇਗ ਬਹਾਦਰ ਕਹਿ ਰਹੇ ਨੇ ਜਾਗ ਲਿਖੋ ਰੇ ਮਨਾ ਜਾਗ ਲਿਖੋ, ਤੇ ਕਬੀਰ ਸਾਹਿਬ ਕਹਿ ਰਹੇ ਨੇ ਕਬੀਰ ਸੂਤਾ ਕਿਆ ਕਰੇ ਦੇਖ ਜੇ ਤੂੰ ਜਾਗ ਸਕਣਾ ਮਾਇਆ ਦੀ ਨੀਂਦ ਤੋਂ ਜਾਗ। ਕਬੀਰ ਸੂਤਾ ਕਿਆ ਕਰੇ ਜਾਗ ਰੋਏ ਭੈ ਦੁੱਖ, ਜਾਗ ਤੇ ਦੇਖ ਤੈਨੂੰ ਅੰਦਰ ਇਹ ਪਰਮਾਤਮਾ ਦੇ ਵਿਛੋੜੇ ਦਾ ਦੁੱਖ ਨਹੀਂ, ਕਦੀ ਤੇਰੀਆਂ ਅੱਖਾਂ ਵਿੱਚੋਂ ਨੀਰ ਨਹੀਂ ਆਇਆ, ਕਈ ਜਨਮਾਂ ਦਾ ਤੂੰ ਸੁੱਤਾ ਹੈ। ਸਾਹਿਬ ਕਹਿਣ ਲੱਗੇ ਕਬੀਰ ਸੂਤਾ ਕਿਆ ਕਰੇ ਜਾਗ ਰੋਏ ਪੈ ਦੁੱਖ, ਜਾਂ ਕਾ ਬਾਸਾ ਗੋਰ ਮੈਂ ਸੋ ਕਿਉਂ ਸੋਵੇ ਸੁਖ। ਸਾਹਿਬ ਕਹਿਣ ਲੱਗੇ ਗੋਰ ਦਾ ਅਰਥ ਹੁੰਦਾ ਕਬਰ। ਕਹਿੰਦੇ ਨੇ ਜਿਹੜਾ ਬੰਦਾ ਮੌਤ ਦੀ ਕਬਰ ਵਿੱਚ ਪਿਆ ਹੋਵੇ ਓਏ ਉਹਨੂੰ ਨੀਂਦ ਕਿੱਥੇ, ਜਿਹਦੇ ਸਿਰ ਤੇ ਮੌਤ ਕੂਕਦੀ ਹੋਵੇ ਉਹ ਤਾਂ ਸੁਚੇਤ ਹੋ ਕੇ ਆਪਣੇ ਅੱਗੇ ਜਾਣ ਦੀ ਤਿਆਰੀ ਕਰਦਾ ਪਿਆ ਹੈ। ਸਾਹਿਬ ਗੁਰੂ ਕਲਗੀਧਰ ਕਹਿ ਰਹੇ ਨੇ ਸੋਵਤ ਕਹਾ ਮੋਹ ਨਿੰਦਰਾ ਮੈਂ, ਕਬੀਰ ਸਾਹਿਬ ਕਹਿ ਰਹੇ ਨੇ ਕਬੀਰ ਸੋਤਾ ਕਿਆ ਕਰੇ। ਕਹਿਣ ਲੱਗੇ ਜਾਗ ਰੋਏ ਪੈ ਦੁੱਖ, ਜਾਂ ਕਾ ਬਾਸਾ ਗੁਰ ਮੈਂ ਸੋ ਕਿਉਂ ਸੋਵੇ ਸੁਖ। ਦੂਜਾ ਬਚਨ ਕੀਤਾ ਨੇ ਕਬੀਰ ਸੋਤਾ ਕਿਆ ਕਰੇ ਉੱਠ ਕੇ ਨਾ ਜਪੈ ਮੁਰਾਰ, ਤੂੰ ਉੱਠ ਕੇ ਸਾਈ ਦੀ ਯਾਦ ਵਿੱਚ ਕਿਉਂ ਨਹੀਂ ਜੁੜਦਾ, ਕਿਉਂਕਿ ਅੱਜ ਤੂੰ ਸਰੀਰਕ ਤੌਰ ਤੇ ਵੀ ਨਹੀਂ ਜਾਗਦਾ। ਪਿਆਰਿਓ ਪ੍ਰਭਾਤ ਵੇਲੇ ਵੀ, ਅੰਮ੍ਰਿਤ ਵੇਲੇ ਵੀ ਕੇਵਲ ਉਹ ਜਾਗਦਾ ਹੈ ਜਿਹਦੇ ਉੱਪਰ ਮੇਰੇ ਮਾਲਕ ਦੀ ਮਿਹਰ ਹੋਵੇ, ਜਿਹਦੇ ਉੱਤੇ ਸਾਈਂ ਦੀ ਕਿਰਪਾ ਹੋਵੇ। ਸਾਈਂ ਦੀ ਮਿਹਰ ਤੋਂ ਬਿਨਾਂ ਪ੍ਰਭਾਤ ਵੇਲੇ ਦਾ, ਅੰਮ੍ਰਿਤ ਵੇਲੇ ਦਾ ਜਾਗਣਾ ਵੀ ਨਸੀਬ ਨਹੀਂ। ਸਾਹਿਬ ਗੁਰੂ ਗ੍ਰੰਥ ਸਾਹਿਬ ਨੇ ਮਿਹਰ ਕੀਤੀ, ਤਾਂ ਹੀ ਅਸੀਂ ਬਾਣੀ ਪੜ੍ਹਨੇ ਆ ਨਾ। ਤੇ ਸਾਹਿਬ ਕਹਿਣ ਲੱਗੇ ਭਿੰਨੀ ਰਹਿ ਨੜੀਏ ਚਮਕਨ ਤਾਰੇ, ਭਿੰਨੀ ਰਹਿ ਨੜੀਏ, ਹਰ ਕੋਈ ਨਹੀਂ ਜਾਗ ਸਕਦਾ, ਭਿੰਨੀ ਰਹਿ ਨੜੀਏ ਚਮਕਨ ਤਾਰੇ, ਜਾਗੈ ਸੰਤ ਜਨਾ ਮੇਰੇ ਰਾਮ प्यारे राम प्यारे सदा जागे। कह लगे जे जागदे ने ते केवल परमात्मा दे प्यारे। जेडी मैं बेनती कर लगा ओदे वल तवज्जो दियो कि मनुख सुता है कई जन्मां दा माया दी नींद विच ते गुरु केवल ऐसे ने जेड़े सुते होए नूं झंझोर के जगांदे ने। साहिब गुरु कलगीधर जी दे बचन आपां पढ़ रहे हां, प्रमाण गुरु ग्रंथ साहिब दी बाणी विचों ने। कबीर साहिब ने जागण दी गल करके पहला श्लोक कहा सी कि कबीर सुता क्या करें, जाग रोए पै दुख, जाका बासा गोर मैं, सो क्यों सोवें सुख। कबीर सूता क्या करें, उठ के ना जपै मुरार, प्यारिया जितना मर्जी गूढ़ी नींद भी सौ जा, एक दिन सोवन होए गो लांबे गोड़ पसार। एक दिन एहो जा सौ जाएगा कि दुनिया दा कोई मनुख आवाज दे ते शरीरक तौर ते जागेगा नहीं, उस मौत नींद आउण तो पहला रब दे चरणा विच अरदास कर तेरा मन जागना शुरू हो जाए। साहिब कृपालू जी ने तीजा बचन क्या कह लगे, कबीर सूता क्या करें, देख के अपने आप नू सुचेत कर के अपने आप नू तू टिका ता सही। जे तेरा अंदर जाग पिया ते जाग केवल सकदा है जे कोई जागे कोई दी आवाज सुने। प्यारियो जेड़ा आप सुता है जे सी कहिए भी तू मेनू जगा दई, प्यारियो सुता कदी भी सुते नू जगा नहीं सकदा। सुते नू जेकर कोई जगा सकदा है ते जेड़ा आप पहला जागिया होया है। साहिब कृपा करदे ने आप माया दी नींद विचो जागे ने ते साहिब ने सुत्या खोया नू जगाया है। गुरु कलगीधर सच्चे पातशाह ओ आप जागे ते उन्हां ने सानू जागण लई कृपा करके बचन कहे। भाई गुरदास दूजे उन्हां ने एक पौड़ी कही है, ओ कहिंदे ने सच्चा अमर गोबिंद का सुन गुरु प्यारे। देखो शब्द उत्थे जागण दी गल कही, उत्थे कहिंदे ने जे माया दी नींद विचो जागणी तां पहला रब मेल करे तेनू सुचेत होके अमृत वेले जागण दी जाच आ जाए। क्योंकि कई बंदे ऐसे ने जेड़े जागदे होए भी सुते ने ते रब दी बंदगी करन वाले ऐसे ने, साडी नजर भी सुते ने पर सुते होए भी जागदे। देखो दोनों प्रमाण बाणी विचों मिलदे ने। कुछ ऐसे ने जेड़े जागदे होए भी सुते ने पर करनी वाले ऐसे ने जेड़े सुते प्रतीत हुंदे ने, सच जाणो सुते होए भी जागदे ने। असी जागदे होए भी वकारां विच खचता पर रब दी बंदगी करन वाले ओ सुते होए भी नाम दे रस नूं मानदे। एक दो प्रमाण मैं बाणी विचों अर्ज करने। देखो जेड़ा अंदरों जाग पैंदा है ना ओदी आ शरीर दी नींद भी भागां वाली बन जांदी। एक पासे असी बाणी विच पढ़ने हां, साहिब कहिंदे ने कि शाम सुंदर तज नींद क्यों आई, महा मोहनी दूतां लाई। कह लगे उस प्यारे वाहगुरु नूं छड्ड के मन नूं मोहण वाली माया दी नींद क्यों आ गई, क्योंकि नींद जेड़ी है दूतां नूं वकारां नूं लैके आई। देखो आम बंदा जेड़ा मानसिक पद्धर ते सुता होया है ਉਹ ਚੱਲਦਾ ਫਿਰਦਾ ਜਾਗਦਾ ਵੀ ਵਕਾਰਾਂ ਵੀ ਸੁੱਤਾ ਹੈ, ਪਰ ਜਿਹੜਾ ਅੰਦਰੋਂ ਜਾਗ ਗਿਆ ਉਹਨੂੰ ਸੁੱਤੇ ਹੋਏ ਨੂੰ ਮਤ ਸਮਝਿਓ ਸੁੱਤਾ ਹੈ, ਉਹ ਸੁੱਤਾ ਹੋਇਆ ਵੀ ਜਾਗਦਾ ਹੁੰਦਾ ਹੈ। ਸਤਿਗੁਰੂ ਨੇ ਬਾਣੀ ਵਿੱਚ ਕਿਹਾ ਇੱਕ ਉਹ ਨੇ ਜਿਹੜੇ ਕਹਿੰਦੇ ਨੇ ਨੀਂਦ ਆਵੇ ਨਾ, ਕਹਿਣ ਲੱਗੇ ਘੱਟ ਦੁੱਖ ਨੀਂਦੜੀਏ, ਹੇ ਨੀਂਦ ਤੂੰ ਘੱਟ ਜਾ। ਪਰ ਬਾਬੇ ਨਾਨਕ ਦੇ ਬਚਨ ਪੜ੍ਹੇ ਕਹਿੰਦੇ ਨੇ ਜਿੰਨਾ ਅੰਦਰ ਪ੍ਰੇਮ ਦਾ ਅਣਿਆਲਾ ਤੀਰ ਵੱਜ ਜਾਏ, ਸੱਚ ਜਾਣੋ ਉਹ ਤਾਂ ਨੀਂਦ ਨੂੰ ਭਾਲਦੇ ਨੇ, ਉਹਨਾਂ ਦਾ ਸੌਣਾ ਵੀ ਸਮਾਧੀ ਹੋ ਜਾਂਦਾ, ਉਹਨਾਂ ਦਾ ਸੌਣਾ ਵੀ ਬੰਦਗੀ ਬਣ ਜਾਂਦਾ। ਇਹਦਾ ਭਾਵ ਇਹ ਨਾ ਸਮਝਿਓ ਕਿ ਸ਼ਾਇਦ ਜੇ ਕੋਈ ਸੁੱਤਾ ਹੋਵੇ ਪਖੰਡ ਕਰਕੇ ਤੇ ਘੁਰਾੜੇ ਮਾਰੇ, ਆਪਾਂ ਸਮਝੀਏ ਸਮਾਧੀ ਵਿੱਚ ਅਨਹਦ ਨਾਦ ਪਿਆ ਵੱਜਦਾ, ਕਿਉਂਕਿ ਖਾਲਸੇ ਦੇ ਬੋਲਿਆਂ ਵਿੱਚ ਨਾ ਘੁਰਾੜੇ ਜਿਹੜਾ ਸ਼ਬਦ ਹੈ ਇਹਨੂੰ ਵੀ ਅਨਹਦ ਨਾਦ ਕਿਹਾ। ਪਰ ਸੁੱਤੇ ਹੋਏ ਜੁੜੇ ਹੁੰਦੇ ਨੇ, ਆਪਾਂ ਕਹਾਂਗੇ ਵੀ ਇਹ ਕਿਵੇਂ ਹੋ ਸਕਦਾ ਸੁੱਤਾ ਹੋਵੇ ਤੇ ਜੁੜਿਆ ਹੋਵੇ ਜਿਹੜਾ ਅੰਦਰੋਂ ਜਾਗਿਆ। ਸਹਿਬ ਬਾਬੇ ਨਾਨਕ ਦਾ ਇੱਕ ਸ਼ਬਦ ਆਉਂਦਾ, ਇਹ ਸ਼ਬਦ ਆਰੰਭ ਹੁੰਦਾ ਕਿ ਮੋਰੀ ਰੁਣ ਚੁਣ ਲਾਇਆ ਭੈਣੇ ਸ਼ਾਮਣ ਆਇਆ, ਉਹਦੀਆਂ ਅਖੀਰਲੀਆਂ ਤੁਕਾਂ ਪੜੋ ਕਦੇ। ਸਹਿਬ ਕਹਿੰਦੇ ਨੇ ਜਿਹੜਾ ਅੰਦਰੋਂ ਜਾਗ ਗਿਆ ਹੈ ਨਾ ਉਹਦੀ ਨੀਂਦ ਵੀ ਭਾਗਾਂ ਵਾਲੀ ਬਣ ਜਾਂਦੀ। ਹਜ਼ੂਰ ਨੇ ਸ਼ਬਦ ਵਰਤੇ ਨੇ ਮੈਂ ਰੋਵੰਦੀ ਸਭ ਜਗ ਰੁਨਾ, ਇਹਦਾ ਰੋਣ ਦਾ ਅਰਥ ਆ ਕੇਵਲ ਸੰਸਾਰ ਦੇ ਪਦਾਰਥਾਂ ਦੀ ਰੋਣਾ ਨਹੀਂ, ਕਹਿਣ ਲੱਗੇ ਪਿਆਰਿਆ ਕਿ ਤੇਰੀ ਯਾਦ ਆਈ ਤੇ ਤੇਰੀ ਯਾਦ ਨੇ ਮੇਰੇ ਅੰਦਰ ਬਿਰਹਾ ਦਾ ਇੱਕ ਤੀਰ ਮਾਰਿਆ। ਉਸ ਬਿਰਹਾ ਦੇ ਅਣਿਆਲੇ ਤੀਰ ਨੇ ਮੇਰੀਆਂ ਅੱਖਾਂ ਵਿੱਚ ਪਾਣੀ ਨੂੰ ਜਨਮ ਦਿੱਤਾ। ਤੇਰੇ ਬਿਰਹਾ ਦੇ ਤੀਰ ਦੀ ਕੁੱਠੀ ਰਾਤ ਤੇਰੀ ਯਾਦ ਵਿੱਚ ਜਦੋਂ ਬੈਰਾਗ ਆਇਆ, ਅੱਖਾਂ ਵਿੱਚੋਂ ਨੀਰ ਆਇਆ, ਉਸ ਨੀਰ ਦੇ ਕਰਕੇ, ਉਸ ਰੋਣ ਕਰਕੇ ਗੂੜੀ ਨੀਂਦ ਆਈ। ਕਹਿਣ ਲੱਗੇ ਜਿਹਨੂੰ ਜਾਗਦਿਆਂ ਆਵਾਜ਼ਾਂ ਮਾਰਦੀ ਪਈ ਸਾਂ, ਉਹ ਸੁੱਤਿਆਂ ਨੀਂਦ ਵਿੱਚ ਆ ਗਿਆ ਤੇ ਸੁਪਨੇ ਵਿੱਚ ਪਿਆਰੇ ਨੂੰ ਤੱਕਿਆ ਤੇ ਜਦੋਂ ਉੱਠ ਕੇ ਚਰਨ ਪਕੜਨ ਲੱਗੀ, ਕਹਿੰਦੇ ਨੇ ਹਕੀਕਤ ਤੇ ਵੇ ਅੱਖਾਂ ਖੁੱਲੀਆਂ, ਅੱਖਾਂ ਖੁੱਲਦਿਆਂ ਸਾਰ ਪਿਆਰਾ ਮੇਰੀਆਂ ਅੱਖਾਂ ਤੋਂ ਦੂਰ ਹੋ ਗਿਆ। ਦੇਖੋ ਇੱਕ ਉਹ ਨੀਂਦ ਹੈ, ਇਹਨੂੰ ਸੱਟਣ ਵਾਲੀ ਗੱਲ ਨਹੀਂ। ਜਿਹੜੇ ਆਤਮਕ ਤੌਰ ਤੇ ਜਾਗੇ ਨੇ ਉਹਨਾਂ ਦੀ ਨੀਂਦ ਵੀ ਸਫਲੀ। ਸਾਹਿਬ ਨੇ ਸ਼ਬਦ ਵਰਤੇ, ਮੈਂ ਰੋਵੰਦੀ ਸਭ ਜਗ ਰੁਨਾ, ਰੁਨੜੇ ਬਣੂ ਪੰਖੇਰੂ, ਇੱਕ ਨਾ ਰੁਨਾ ਮੇਰੇ ਤਨ ਕਾ ਬਿਰਹਾ, ਜਿਨਹੋ ਪਿਰੋ ਵਿਛੋੜੀ, ਸੁਪਨੇ ਆਇਆ ਪੀ ਗਿਆ, ਮੈਂ ਜਲ ਭਰਿਆ ਰੋਏ, ਆਏ ਨਾ ਸਕਾਂ ਤੁਝ ਕਨ ਪਿਆਰੇ, ਭੇਜ ਨਾ ਸਕਾਂ ਕੋਏ। ਹੁਣ ਇੱਕ ਪਾਸੇ ਕਹਿੰਦੇ ਨੇ ਸ਼ਾਮ ਸੁੰਦਰ ਤਜ ਨੀਂਦ ਕਿਉਂ ਆਈ, ਜਿਹੜੇ ਮਾਇਆ ਦੀ ਨੀਂਦ ਵਿੱਚੋਂ ਜਾਗ ਜਾਂਦੇ ਨੇ ਉਹ ਐਸ ਨੀਂਦ ਨੂੰ ਵੀ ਕਹਿੰਦੇ ਨੇ ਆਓ ਸੁਭਾਗੀ ਨੀਂਦੜੀਏ, ਮਤ ਸ਼ੋ ਦੇਖਾਂ ਸੋਏ ਕਿ ਮਤਾ ਮੈਂ ਤੇਰੇ ਦੀਦਾਰ ਕਰ ਲਵਾਂ। ਮਾਲਕ ਕਿਤੇ ਨੀਂਦ ਵਿੱਚ ਹੀ ਝਲਕਾ ਪਏ ਤੇ ਦੇਖੋ ਜਿਹੜੇ ਅੰਦਰੋਂ ਜਾਗ ਜਾਂਦੇ ਨੇ। ਪ੍ਰੋਫੈਸਰ ਪੂਰਨ ਸਿੰਘ ਹੋਣਾ ਨੇ ਬੜੀ ਸੋਹਣੀ ਇੱਕ ਗੱਲ ਕਹੀ ਸੀ ਸਿੱਖੀ ਦੀ ਆਤਮਾ ਵਿੱਚ, ਆਤਮਾ ਦਾ ਸੰਗੀਤ। ਉਹ ਕਹਿੰਦੇ ਨੇ ਕਿ ਜਿਸ ਵੇਲੇ ਪੀਰ ਬੁੱਧੂ ਸ਼ਾਹ ਜੀ ਦੇ ਦੋ ਪੁੱਤਰ ਸ਼ਹੀਦ ਕਰਾ ਕੇ ਉਹ ਵਾਪਸ ਆਏ ਨੇ, ਸੰਡੋਰੇ ਦੀ ਧਰਤੀ ਤੇ ਪਹੁੰਚੇ ਨੇ, ਤੇ ਉਹਨਾਂ ਗੱਲ ਅਧਿਆਤਮਕ ਜੀਵਨ ਦੀ ਕੀਤੀ, ਆਤਮਕ ਜੀਵਨ ਦੀ ਕੀਤੀ ਤੇ ਜਾਗਿਆ ਹੋਇਆਂ ਦੀ ਗੱਲ ਕੀਤੀ, ਤੇ ਨਸੀਰਾ ਨੇ ਸਿਰਫ ਇਹ ਹੀ ਕਿਹਾ ਸੀ ਪੀਰ ਜੀ ਕਿ ਤੁਸੀਂ ਮੇਰੇ ਦੋ ਪੁੱਤਰਾਂ ਨੂੰ ਗਵਾ ਆਏ। ਪਹਿਲਾਂ ਸ਼ਬਦ ਇਹ ਹੀ ਸਨ, ਅੱਖਾਂ ਵਿੱਚ ਨੀਰ ਸੀ, ਪੁੱਤਰਾਂ ਦੇ ਗਮ ਨੇ, ਪੁੱਤਰਾਂ ਦੇ ਵਿਛੋੜੇ ਨੇ ਉਹਦੇ ਅੰਦਰ ਨੂੰ ਤੜਪ ਲਾ ਦਿੱਤੀ, ਤੇ ਰੋਂਦਿਆਂ ਇਹ ਹੀ ਕਿਹਾ ਮੇਰੇ ਪੁੱਤਰ ਗਵਾ ਦਿੱਤੇ, ਤੇ ਪੀਰ ਜੀ ਦੇ ਸ਼ਬਦ ਸਨ। ਤੇ ਪ੍ਰੋਫੈਸਰ ਪੂਰਨ ਸਿੰਘ ਹੋਣਾ ਨੂੰ ਆਪਾਂ ਸਾਰੇ ਪੰਜਾਬ ਦਾ ਛੇਵਾਂ ਦਰਿਆ ਮੰਨਦੇ ਹਾਂ ਸਾਹਿਤਕ ਪੱਖੋਂ। ਕਹਿੰਦੇ ਨੇ ਕਿ ਪੀਰ ਜੀ ਨੇ ਇੰਨੇ ਸ਼ਬਦ ਕਹੇ ਸਨ ਕਿ ਭੋਲੀਏ, ਅਸਲ ਵਿੱਚ ਤੂੰ ਗੁਰੂ ਦੇ ਦੀਦਾਰ ਪਾਈ ਨਹੀਂ, ਜੇ ਕਿਤੇ ਤੇਰੇ ਅੰਦਰ ਨੇ ਭਾਵਨਾ ਨਾਲ ਗੁਰੂ ਦੇ ਦਰਸ਼ਨ ਕੀਤੇ ਹੁੰਦੇ ਤੇ ਸੱਚ ਜਾਣੀ ਤੇਰੀ ਜ਼ਬਾਨ ਤੋਂ ਇਹ ਸ਼ਬਦ ਗਿਲੇ ਵਾਲਾ ਨਿਕਲਨੇ ਨਹੀਂ ਸੀ। ਇੰਨੇ ਸ਼ਬਦ ਕਹਿ ਕੇ ਪ੍ਰੋਫੈਸਰ ਸਾਹਿਬ ਕਹਿੰਦੇ ਨੇ ਨਸੀਰਾਂ ਸੌਂ ਗਈ ਤੇ ਸੁੱਤਿਆਂ ਉਹਨੇ ਸੁਪਨੇ ਵਿੱਚ ਕੀ ਤੱਕਿਆ ਕਿ ਸੁਪਨੇ ਦੀ ਆਪਣੀ ਦੁਨੀਆ ਹੈ, ਸੁੱਤਿਆਂ ਉਹਨੇ ਤੱਕਿਆ ਕਿ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਕੇਵਲ ਸੀਸ ਦੇ ਉੱਪਰ ਆਪਣੀ ਰਹਿਮਤ ਭਰਿਆ ਹੱਥ ਰੱਖਿਆ। ਉਹ ਸ਼ਬਦ ਵਰਦੇ ਨੇ ਰਹਿਮਤ ਭਰਿਆ ਬਾਣ ਰੱਖਿਆ ਤੇ ਜਦੋਂ ਉਹਨੇ ਸੁਪਨੇ ਵਿੱਚ ਦੀਦਾਰ ਪਾਏ ਤੇ ਇੱਕੋ ਸ਼ਬਦ ਕਿਹਾ ਸੀ ਨਸੀਰਾਂ ਕਿ ਬੇਟਾ ਤੇਰੇ ਪੁੱਤਰ ਗਵਾਚੇ ਨਹੀਂ। ਤੂੰ ਸ਼ਬਦ ਵਰਤਨੀ ਪਈਏ ਕਿ ਪੀਰ ਜੀ ਨੂੰ ਮੇਰੇ ਪੁੱਤਰ ਗਵਾ ਦਿੱਤੇ ਨੇ, ਤੇਰੇ ਪੁੱਤਰ ਅਸਲ ਵਿੱਚ ਗਵਾਚੇ ਨਹੀਂ, ਕਈ ਜਨਮਾਂ ਦੇ ਸਾਈਂ ਦੇ ਘਰੋਂ ਗਵਾਚਿਆਂ ਨੂੰ ਅੱਜ ਸਾਈਂ ਦੀ ਝੋਲੀ ਵਿੱਚ ਪਾ ਦਿੱਤਾ ਹੈ, ਗਵਾਚੇ ਨਹੀਂ, ਗਵਾਚਿਆਂ ਨੂੰ ਝੋਲੀ ਵਿੱਚ ਪਾਇਆ ਹੈ। ਕਹਿਣ ਲੱਗੇ ਉਸ ਨੀਂਦ ਤੋਂ ਬਾਅਦ ਨਸੀਰਾਂ ਉੱਠੀ, ਉਹਨੇ ਸੁਚੇਤ ਹੋ ਕੇ ਪੀਰ ਜੀ ਕੋਲ ਬੈਠਿਆਂ ਸ਼ਬਦ ਕਹਿ, ਪੀਰ ਜੀ ਤੁਸੀਂ ਚੰਗਾ ਨਹੀਂ ਕੀਤਾ। ਕਹਿਣ ਲੱਗੇ ਨਸੀਰਾਂ ਇਹ ਹੀ ਸ਼ਬਦ ਕਹੇਗੀ ਨਾ ਕਿ ਮੇਰੇ ਦੋ ਪੁੱਤਰ ਗਵਾ ਦਿੱਤੇ ਨੇ। ਕਹਿਣ ਲੱਗੀ ਨਹੀਂ, ਮੈਂ ਅਸਲ ਵਿੱਚ ਤੱਕਿਆ ਨਹੀਂ, ਅੱਜ ਨੀਂਦ ਦੇ ਸੁਪਨੇ ਨੇ ਮੈਨੂੰ ਮਾਇਆ ਦੇ ਮੋਹ ਦੀ ਨੀਂਦ ਤੋਂ ਜਗਾਇਆ ਹੈ। ਮੈਂ ਇਹ ਨਹੀਂ ਕਹਿੰਦਾ ਮੇਰੇ ਪੁੱਤਰ ਗਵਾਏ ਨੇ, ਮੈਂ ਇਹ ਕਹਿਣ ਲੱਗੀ ਹਾਂ ਤੁਸੀਂ ਮੇਰੇ ਦੋ ਪੁੱਤਰ ਬਚਾਏ ਕਿਉਂ ਨੇ, ਇਹ ਦੋ ਕਿਉਂ ਨਹੀਂ ਕੁਰਬਾਨ ਕਰ ਦਿੱਤੇ। ਮੇਰੇ ਕਹਿਣ ਤੋਂ ਮੁਰਾਦ ਕਿ ਜਿਹੜਾ ਨਾਮ ਦੇ ਪੱਖੋਂ ਅੰਦਰੋਂ ਜਾਗ ਪਿਆ ਹੈ ਉਹ ਸੁੱਤਿਆਂ ਹੋਇਆਂ ਵੀ ਜਾਗਦਾ ਹੈ। ਸਾਹਿਬ ਕਿਰਪਾਲੂ ਜੀ ਨੇ ਸ਼ਬਦ ਕਹਿ, ਜੇ ਜਾਗਣਾ ਹੈ ਸੱਚਾ ਅਮਰ ਗੋਬਿੰਦ ਕਾ ਸੁਣ ਗੁਰੂ ਪਿਆਰੇ, ਸਤ ਸੰਗਤ ਮੇਲਾਪ ਕਰ ਪੰਚ ਦੂਤ ਸਿੰਘਾਰੇ, ਸਤ ਸੰਗਤ ਧੋਈ ਨਾ ਲੈਣ ਜੋ ਖਸਮ ਵਿਸਾਰੇ, ਗੁਰਸਿੱਖਾਂ ਮੁਖ ਉਜਲੇ ਸੱਚੇ ਦਰਬਾਰੇ, ਹਰ ਗੁਰ ਗੋਬਿੰਦ ਧਿਆਈਐ ਸਦ ਅੰਮ੍ਰਿਤ ਵੇਲਾ। ਜੇ ਤੂੰ ਮਾਇਆ ਦੀ ਨੀਂਦ ਵਿੱਚੋਂ ਜਾਗਣਾ ਹੈ ਤੇ ਗੁਰੂ ਕੇ ਸਿੱਖਾਂ ਵੈਸਾਖੀ ਦਾ ਪੁਰਬ ਮਨਾਉਣ ਵਾਲਿਆ, ਅਰਦਾਸ ਕਰਕੇ ਗੁਰੂ ਕਲਗੀ ਵਾਲਿਆ, ਕਈ ਜਨਮਾਂ ਦਾ ਅੰਦਰ ਸੁੱਤਾ ਹੈ, ਅੱਜ ਅੰਮ੍ਰਿਤ ਦੀ ਬੂੰਦ ਮੇਰੇ ਹਿਰਦੇ ਵਿੱਚ ਟਿਕਾ ਦੇ, ਤਾਂ ਜੋ ਕਈ ਜਨਮਾਂ ਦਾ ਸੁੱਤਾ ਹੋਇਆ ਮਨ ਜਾਗ ਪਵੇ। ਸ਼ਬਦ ਵਰਤੇ, ਹਰ ਗੁਰ ਗੋਬਿੰਦ ਧਿਆਈ ਹੈ ਸਤ ਅੰਮ੍ਰਿਤ ਵੇਲਾ, ਤੇ ਜਦੋਂ ਅੰਮ੍ਰਿਤ ਦੀ ਦਾਤ ਲਏਗਾ ਤੇ ਸ਼ੁਕਰ ਵਿੱਚ ਤੂੰ ਵੀ ਕਹੇਗਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਹਜ਼ੂਰ ਕਿਰਪਾਲੂ ਜੀ ਨੇ ਇਸ ਸ਼ਬਦ ਦੇ ਪਹਿਲੇ ਬਚਨ ਕਹੇ ਨੇ, ਕਹਿਣ ਲੱਗੇ ਪ੍ਰਾਣੀ ਪਰਮ ਪੁਰਖ ਪਗ ਲਾਗੋ। ਪ੍ਰਾਣੀ ਦਾ ਅਰਥ ਮੈਂ ਅਰਥ ਕੀਤਾ ਪ੍ਰਾਣਾ ਦੇ ਆਸਰੇ ਚੱਲਣ ਵਾਲਾ, ਕਿ ਖੇ ਪ੍ਰਾਣੀ ਖੈ ਮਨੁੱਖ, ਜੇ ਤੂੰ ਚਰਨਾਂ ਨਾਲ ਜੁੜਨੇ ਤੇ ਪਰਮ ਪੁਰਖ ਦੇ ਚਰਨਾਂ ਨਾਲ ਜੁੜੀ, ਐਵੇਂ ਕਿਸੇ ਉਹਦੇ ਚਰਨਾਂ ਨਾਲ ਨਾ ਜੁੜੀ ਜਿਹੜਾ ਆਪ ਆਤਮਕ ਪੱਖੋਂ ਨੀਵਾਂ ਹੋਵੇ, ਉਹਦੇ ਚਰਨਾਂ ਵੀ ਜੁੜ। ਤੇ ਜਦੋਂ ਉਹਦੇ ਚਰਨਾਂ ਵੀ ਜੁੜ ਗਏ ਨਾ, ਗੁਰੂ ਕਲਗੀਧਰ ਜੁੜੇ ਤੇ ਉਹਨਾਂ ਕਿਹਾ, ਕਹਿਣ ਲੱਗੇ ਦੁਨੀਆਂ ਦੇ ਲੋਕ ਜਿਸ ਦਿਨ ਦਾ ਪਰਮ ਪੁਰਖ ਦੇ ਚਰਨ ਪਕੜੇ ਨੇ, ਉਸ ਦਿਨ ਦਾ ਉਹਦੇ ਤੋਂ ਬਿਨਾਂ ਦੂਜੇ ਕਿਸੇ ਨੂੰ ਆਪਣੀ ਅੱਖ ਥੱਲੇ ਲਿਆਉਂਦਾ ਹੀ ਨਹੀਂ। ਇਹਦਾ ਮਤਲਬ ਹੰਕਾਰ ਵਾਲਾ ਸ਼ਬਦ ਨਹੀਂ ਕਿ ਮੇਰੇ ਅੰਦਰ ਉਸ ਮਾਲਕ ਤੋਂ ਬਿਨਾਂ ਦੂਜੇ ਨੂੰ ਥਾਂ ਹੀ ਨਹੀਂ। ਪਰਮ ਪੁਰਖ ਪਗ ਲਾਗੋ, ਆਪ ਲੱਗੇ ਨੇ ਤਾਂ ਹੀ ਕਹਿੰਦੇ ਨੇ ਸਵਈਆ, ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਅਨਿਉ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨ ਮਾਨਿਓ ਪ੍ਰਾਣੀ ਪਰਮ ਪੁਰਖ ਪਗ ਲਾਗੋ। ਕਹਿਣ ਲੱਗੇ ਸੋਵਤ ਕਹਾ ਮੋਹ ਨਿੰਦਰਾ ਮੈਂ ਸ਼ਬਦ ਇੱਥੇ ਪਾਠ ਮੈਂ ਨਹੀਂ ਕਰਨਾ, ਜੇ ਬਿੰਦੀ ਲਾ ਕੇ ਪਾਠ ਕਰਾਂਗੇ ਮੈਂ ਹੋ ਜਾਏਗਾ ਮੈਂ ਦਾ ਅਰਥ ਵਿੱਚ। ਸੋਵਤ ਕਹਾ ਮੋਹ ਨਿੰਦਰਾ ਮੈਂ, ਮੋਹ ਦੀ ਨੀਂਦ ਵਿੱਚ ਕਿਉਂ ਸੁੱਤਾ ਪਿਆ ਹੈ। ਕਬੂ ਸੁਚਤ ਹਵੇ ਜਾਗੋ, ਕਦੀ ਸੁਚੇਤ ਹੋ ਕੇ ਸਜਣਾ ਮਾਇਆ ਦੀ ਨੀਂਦ ਤੋਂ ਜਾਗ। ਕਿਰਪਾਲੂ ਸਤਿਗੁਰੂ ਉਹ ਜਗਾਉਂਦੇ ਨੇ। ਸ਼ਾਇਦ ਮੈਂ ਪਿਛਲੀ ਵਾਰੀ ਇੱਥੇ ਇੱਕ ਬੇਨਤੀ ਕੀਤੀ ਸੀ ਕਿ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਅਨੇਕਾਂ ਨੂੰ ਮਾਇਆ ਦੀ ਨੀਂਦ ਵਿੱਚੋਂ ਸੁੱਤਿਆਂ ਨੂੰ ਜਗਾਇਆ, ਉਸ ਕਿਰਪਾਲੂ ਜੀ ਨੇ ਤਰੀਕੇ ਸਨ ਉਹਨਾਂ ਦੇ ਜਗਾਉਣ ਦੇ। ਦੇਖੋ ਪ੍ਰਿੰਸੀਪਲ ਸਤਬੀਰ ਸਿੰਘ ਹੋਣੀ ਇੱਕ ਗੱਲ ਕਹਿੰਦੇ ਸਨ, ਕਹਿੰਦੇ ਸਨ ਕਿ ਮਨੁੱਖ ਸਰੀਰ ਲੈ ਕੇ ਦੀਨ ਨੂੰ ਭੁੱਲ ਕੇ ਦੁਨੀਆਂ ਦੀ ਨੀਂਦ ਵੀ ਸੌਂ ਗਿਆ ਹੈ। ਕਹਿਣ ਲੱਗੇ ਗੁਰੂ ਜਗਾਉਣ ਵਾਸਤੇ ਜੁਗਤ ਵਰਦੇ ਨੇ। ਕਹਿੰਦੇ ਨੇ ਲਾਹੌਰ ਦੀ ਧਰਤੀ ਤੇ ਦੁਨੀਆਂ ਦੀਨ ਨੂੰ ਭੁਲਾ ਕੇ ਸੁੱਤਾ ਹੈ, ਤੇ ਆਪਣੇ ਕੋਲੋਂ ਕੇਵਲ ਇੱਕ ਸੂਈ ਦਿੱਤੀ ਸੀ ਤੇ ਨਾਲ ਸ਼ਬਦ ਕਹਿ ਸਨ ਕਿ ਆਹ ਸੂਈ ਸਾਈ ਦੇ ਘਰ ਵਿੱਚ ਤੇਰੇ ਤੋਂ ਲਾਂਗ। ਮਾਇਆ ਦੀ ਨੀਂਦ ਵਿੱਚ ਇੰਨਾ ਸੁੱਤਾ ਉਹਨੂੰ ਪਤਾ ਹੀ ਕੋਈ ਨਹੀਂ ਕਿ ਜਿਹੜਾ ਮੈਂ ਬਚਨ ਕਰਨਾ ਪਿਆ, ਕਿ ਇਹ ਕਹਿਣਾ ਪਿਆ ਮੈਂ ਸੂਈ ਰੱਬ ਦੀ ਦਰਗਾਹ ਵਿੱਚ ਤੁਹਾਡੀ ਲੈ ਜਾਂਗਾ। ਕਿਉਂਕਿ ਜਦੋਂ ਬੰਦਾ ਸੌ ਜਾਏ, ਸੱਚ ਜਾਣੋ ਸੁੱਤਾ ਹੋਇਆ ਬੜਾਂਦਾ ਹੈ ਤੇ ਉਹਨੂੰ ਪਤਾ ਹੀ ਨਹੀਂ ਮੈਂ ਬੋਲਣਾ ਕੀ ਆ, ਤੇ ਜਦੋਂ ਮਾਇਆ ਦੀ ਨੀਂਦ ਵੀ ਸੌ ਜਾਏ ਉਦੋਂ ਵੀ ਬੰਦਾ ਬੋਲਦਾ ਤੇ ਪਤਾ ਉਦੋਂ ਵੀ ਨਹੀਂ ਲੱਗਦਾ ਮੈਂ ਬੋਲਣਾ ਕੀ ਪਿਆ। ਸਾਹਿਬ ਨੇ ਸ਼ਬਦ ਹੀ ਵਰਤੇ ਨੇ, ਕਿੰਨੇ ਨੂੰ ਉਹਦੇ ਬੋਲਣ ਦੀ ਵੀ ਉਹਨੂੰ ਸਮਝ ਨਹੀਂ। ਦੁਨੀ ਨੇ ਕਿਹਾ ਕਿ ਮੈਂ ਇਹ ਸੂਈ ਰੱਬ ਦੀ ਦਰਗਾਹ ਤੱਕ ਲਿਜਾਂਗਾ। ਘਰ ਗਿਆ, ਘਰ ਵਾਲੀ ਨੇ ਇੰਨੀ ਸ਼ਬਦ ਕਹੇ ਸਨ ਕਿ ਕਿਹੜੀ ਸੂਈ ਤੂੰ ਅੱਗੇ ਲਿਜਾਣੀ ਚਾਹੁੰਦਾ, ਆ ਤਾਂ ਤਨ ਤੇਰਾ ਨਾਲ ਨਹੀਂ ਜਾਣਾ। ਪਰਤ ਚਰਨਾ ਤੇ ਦੇਖ ਕੇ ਕਹਿੰਦਾ ਬਾਬਾ ਜੀ ਫਕੀਰ ਜੀ ਆ ਸੂਈ ਮੇਰਾ ਤਾਂ ਤਨ ਨਾਲ ਨਹੀਂ ਜਾਣਾ। ਕਹਿਣ ਲੱਗੇ ਜੇ ਤਨ ਨਾਲ ਨਹੀਂ ਜਾਣਾ, ਜਿਸ ਮਾਇਆ ਦੀਆਂ ਗੱਲਾਂ ਘੜੀ ਪਿੱਛੋਂ ਸਾਨੂੰ ਸੁਣਾਉਣਾ, ਆ ਜਿਹੜੇ ਝੰਡੇ ਝੂਲਦੇ ਨੇ ਇਹਦੇ ਵਿੱਚੋਂ ਇੱਕ ਟਕਾ ਵੀ ਤੇਰੇ ਨਾਲ ਨਹੀਂ ਜਾਣਾ, ਸੋਚਿਆ ਨਾਲ ਕੀ ਜਾਣਾ। ਉਹ ਕਹਿੰਦੇ ਸਨ ਸੂਈ ਦੋ ਕੰਮ ਕਰਦੀ ਏ, ਰੱਬ ਮਿਹਰ ਕਰੇ ਕਿ ਬੰਦਾ ਸੂਈ ਵਰਗੀ ਜ਼ਿੰਦਗੀ ਬਣਾ ਲੈ, ਕੈਂਚੀ ਵਰਗੀ ਨਾ ਬਣਾਏ। ਪਰ ਬਦਕਿਸਮਤੀ ਇਹ ਵੇ ਕਿ ਜ਼ਬਾਨ ਵੀ ਕੈਂਚੀ ਹੈ, ਦਿਲ ਵੀ ਕੈਂਚੀ ਹੈ, ਹੱਥ ਵਿੱਚ ਵੀ ਕੈਂਚੀ ਹੈ, ਤੇ ਕਦੀ ਤੱਕਿਓ ਕੈਂਚੀ ਹਮੇਸ਼ਾ ਪੈਰਾਂ ਵਿੱਚ ਰੁਲਦੀ ਏ। ਕਦੀ ਸਿੱਖ ਕੱਪੜੇ ਸੀਣ ਵਾਲੇ ਨੂੰ ਤੱਕਿਓ, ਉਹ ਸੂਈ ਨੂੰ ਪੱਗ ਵਿੱਚ ਲਾਏਗਾ, ਕੈਂਚੀ ਨੂੰ ਪੈਰਾਂ ਵਿੱਚ ਰੱਖੇਗਾ, ਕਿਉਂਕਿ ਕੱਟਣ ਵਾਲੇ ਦੀ ਥਾਂ ਹੀ ਥੱਲੇ ਹੁੰਦੀ ਏ, ਜੋੜਨ ਵਾਲਾ ਉੱਤੇ ਸਿਰ ਦਾ ਤਾਜ ਬਣ ਜਾਂਦਾ ਹੁੰਦਾ। ਕਦੀ ਤੱਕੋ ਸੂਈ ਸਿਰ ਤੇ, ਕੈਂਚੀ ਪੈਰਾਂ ਵਿੱਚ, ਤੇ ਸੂਈ ਕੰਮ ਹੀ ਦੋ ਕਰਦੀ ਏ, ਇੱਕ ਪਾਸਾ ਤਿੱਖਾ ਹੈ ਦੂਜੇ ਪਾਸੇ ਸੁਰਾਖ ਹੈ, ਤਿੱਖੇ ਪਾਸੇ ਉਹ ਅੰਦਰ ਪ੍ਰਵੇਸ਼ ਕਰਦੀ ਏ ਤੇ ਸੁਰਾਖ ਵਾਲਾ ਪਾਸਾ ਉਹ ਪਾਟੇ ਹੋਏ ਨੂੰ ਜੋੜ ਕੇ ਚਲਾ ਜਾਂਦਾ ਹੈ। ਮੇਰੇ ਸਤਿਗੁਰੂ ਜਦੋਂ ਕਿਸੇ ਨੂੰ ਜਗਾਉਂਦੇ ਨੇ ਤੇ ਸ਼ਬਦ ਦੀ ਸੂਈ ਨਾਲ ਇੱਕੋ ਦਮ ਉਹ ਸੁਚੇਤ ਹੁੰਦਾ ਹੈ, ਤੇ ਕੇਵਲ ਜਗਾ ਕੇ ਛੱਡ ਨਹੀਂ ਜਾਂਦੇ, ਜਗਾਉਣ ਤੋਂ ਬਾਅਦ ਉਸ ਵਿੱਚ ਧਾਗਾ ਪਾ ਕੇ ਉਹਦਾ ਚਿੱਤ ਜੋੜ ਜਾਂਦੇ ਨੇ। ਉਹ ਜੁੜਦਾ ਕਿੱਥੇ ਵੀ, ਜਦੋਂ ਸੋਨੇ ਕੀ ਸੂਈ, ਰੂਪੇ ਕਾ ਧਾਗਾ, ਨਾਮੇ ਕਾ ਚਿੱਤ, ਹਰਸ਼ੋਂ ਲਾਗਾ। ਬਾਬਾ ਜੀ ਨੇ ਮਾਇਆ ਦੀ ਨੀਂਦ ਵਿੱਚੋਂ ਸੁੱਤਿਆਂ ਹੋਇਆਂ ਨੂੰ ਜਗਾਇਆ। ਗੁਰੂ ਕਲਗੀਧਰ ਕਹਿ ਰਹੇ ਨੇ, ਪ੍ਰਾਨੀ ਪਰਮ ਪੁਰਖ ਪਗ ਲਾਗੋ, ਸੋਚ ਕਹਾ ਮੋਹ ਨਿੰਦਰਾ ਮੈਂ, ਕਬੂ ਸੁਚਤ ਹਵੇ ਜਾਗੋ। ਹੁਣ ਅਗਲਾ ਬਚਨ ਕਹਿਣ ਲੱਗੇ, ਔਰਨ ਕਹਾ ਉਪਦੇਸ਼ਤ ਹੈ ਪਸ਼, ਸ਼ਬਦ ਵਰਤੇ ਕਹਿੰਦੇ ਨੇ ਉਹ ਪਸ਼ ਦਾ ਅਰਥ ਕਰਾਂਗੇ ਅਗਿਆਨੀ। ਅਗਿਆਨੀ ਦਾ ਅਰਥ ਹੁੰਦਾ ਜਿੰਨਾ ਜਿਹੜਾ ਦੇਖਦਾ ਹੋਵੇ ਪਰ ਸਮਝ ਕੋਈ ਨਾ ਪਏ, ਉਹਨੂੰ ਪਤਾ ਕੋਈ ਨਾ ਲੱਗੇ। ਕਹਿੰਦੇ ਨੇ ਉਹ ਪਸ਼ੂ ਬਿਰਤੀ ਵਾਲਿਆ ਲੋਕਾਂ ਨੂੰ ਉਪਦੇਸ਼ ਪਿਆ ਦੇਣਾ, ਪਰ ਸਾਹਿਬ ਕਹਿਣ ਲੱਗੇ ਤੋਹੇ ਪ੍ਰਬੋਧ ਨਾ ਲਾਗੋ। ਪ੍ਰਬੋਧ ਦਾ ਅਰਥ ਹੁੰਦਾ ਉਪਦੇਸ਼ ਦੇਣਾ। ਕਹਿਣ ਲੱਗੇ ਜਿਹੜਾ ਤੂੰ ਪ੍ਰਬੋਧ ਨਾ ਪਿਆ ਉਪਦੇਸ਼ ਦੇਣਾ, ਅਗਿਆਨੀ ਬੰਦਿਆਂ ਕਦੀ ਆਪਣੇ ਉੱਤੇ ਵੀ ਕਮਾਣਾ ਸ਼ੁਰੂ ਕਰ ਦੇ। ਗੁਰਮੁਖੋ ਹਕੀਕਤ ਏ ਜੇ, ਇਹਨੂੰ ਇਹ ਨਾ ਸਮਝੋ ਕਟਾਕਸ਼ ਜਾਂ ਤਰਕ, ਸਿੱਖੀ ਕੇਵਲ ਗੱਲਾਂ ਦਾ ਨਾਮ ਨਹੀਂ, ਸਿੱਖੀ ਕੇਵਲ ਉੱਚੇ ਖਿਆਲ ਪੇਸ਼ ਕਰਨ ਦਾ ਨਾਮ ਨਹੀਂ, ਸਿੱਖੀ ਕੇਵਲ ਉੱਚਾ ਬੋਲਣ ਦਾ ਨਾਮ ਨਹੀਂ। ਸੱਚ ਜਾਣੋ ਸਿੱਖੀ ਕਲਾਕਾਰੀ ਨਹੀਂ, ਸਿੱਖੀ ਤਾਂ ਇੱਕ ਅਮਲੀ ਜੀਵਨ ਹੈ, ਸਿੱਖੀ ਤਾਂ ਕਰਨੀ ਹੈ। ਕਦੀ ਦਾਤਾ ਜੀ ਦੇ ਬਚਨ ਪੜ੍ਹੀਏ, ਹਜ਼ੂਰ ਕਹਿੰਦੇ ਨੇ ਜੇ ਉਪਦੇਸ਼ ਕਰਨਾ ਤੇ ਆਪ ਕਮਾਉਂਦਾ ਨਹੀਂ, ਕਮਾ ਲੈ ਤੇਰੇ ਕੋਲ ਖਲੋਤਿਆਂ ਨੂੰ ਜੀਵਨ ਮਿਲੇਗਾ, ਤੇ ਜੇ ਨਾ ਕਮਾਇਆ ਤੇ ਆਪਣੀ ਜ਼ਿੰਦਗੀ ਵੀ ਤਬਾਹ ਕਰ ਜਾਏਗਾ। ਜਦੋਂ ਅਸੀਂ ਸਤ ਸੁਖਮਨੀ ਦਾ ਇਹ ਬਚਨ ਪੜ੍ਹਨੇ ਆ ਨਾ ਕਿ ਰਹਿਤ ਅਵਰ ਕਛ ਅਵਰ ਕਮਾਵਤ, ਰਹਿਤ ਕੁਝ ਹੈ ਕਮਾਉਂਦਾ ਕੁਝ ਪਿਆ, ਕਹਿੰਦਾ ਕੁਝ ਪਿਆ ਹੈ, ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ, ਹੁਣ ਮਨ ਵਿੱਚ ਪਿਆਰ ਨਹੀਂ, ਮੁੱਖੋਂ ਗੰਢ ਲਾਵਤ, ਤੇ ਜ਼ਬਾਨ ਤੋਂ ਇਹ ਗੰਢ ਲਾਵਤ ਦਾ ਅਰਥ ਇਹ ਕਾਇਮ ਕਰਦਾ ਪਿਆ ਰੱਬ ਨਾਲ ਮੇਰਾ ਬੜਾ ਸੰਬੰਧ ਹੈ। ਅਸੀਂ ਕਈ ਵਾਰੀ ਭੁਲੇਖੇ ਵਿੱਚ ਪੈ ਜਾਂਦੇ ਹਾਂ ਕਿ ਫਲਾਣਾ ਬੰਦਾ ਕਥਾ ਕਰਦਾ ਪਿਆ, ਕੀਰਤਨ ਕਰਦਾ ਪਿਆ, ਉਹਦੀਆਂ ਅੱਖਾਂ ਭਰ ਆਈਆਂ। ਕਦੀ ਸਟੀਲ ਦੇ ਗਲਾਸ ਵਿੱਚ ਪਾਣੀ ਪਾ ਕੇ ਦੇਖਿਓ, ਠੰਡਾ ਪਾਣੀ ਪਾਓਗੇ ਨਾ ਤੇ ਬੂੰਦਾਂ ਉਸ ਸਟੀਲ ਦੇ ਗਲਾਸ ਤੋਂ ਬਾਹਰ ਵੀ ਆ ਜਾਂਦੀਆਂ ਨੇ, ਪਰ ਮਾਤੇ ਸੋਚੀਏ ਕਿ ਨਰਮ ਹੋ ਗਿਆ ਹੈ, ਉਹ ਵਕਤੀ ਤੌਰ ਤੇ ਨੇ। ਕਦੀ ਭਾਂਡੇ ਵੱਲ ਝਾਤੀ ਮਾਰ ਕੇ ਦੇਖੋ, ਆਪਾਂ ਪਿੰਡਾਂ ਥਾਵਾਂ ਤੇ ਟਿਊਬਵੈਲ ਸੌਣ ਸੌਣ ਦਾ ਮਹੀਨਾ ਆਉਣਾ ਨਾ, ਤੇ ਬਜ਼ੁਰਗ ਕਹਿੰਦੇ ਸਨ ਟਿਊਬਵੈਲ ਚਲਾਉਂਦੇ ਆ ਜਦੋਂ ਪਾਣੀ ਨਿਕਲੇ ਤੇ ਨਾਲ ਦੇ ਪਾਈਪ ਦੇ ਉੱਤੇ ਕਿਤੇ ਬੂੰਦਾਂ ਜੰਮਣ ਲੱਗ ਪੈਣ, ਕਹਿੰਦੇ ਸਨ ਸੌਣ ਵਰਸੇਗਾ, ਨਿਸ਼ਾਨੀ ਹੈ। ਮਤ ਸੋਚੀਏ ਲੋਹੇ ਦੇ ਪਾਈਪ ਉੱਤੇ ਆਈਆਂ ਹੋਈਆਂ ਬੂੰਦਾਂ ਉਹਦੇ ਅੰਦਰ ਦੀਆਂ ਨੇ, ਕੁਝ ਘੜੀ ਤੋਂ ਬਾਅਦ ਪਰਤ ਕੇ ਫਿਰ ਉਹਨੇ ਕਠੋਰ ਦਾ ਕਠੋਰ ਹੀ ਰਹਿਣਾ। ਦੇਖੋ ਸਤਿਗੁਰੂ ਨੇ ਬਚਨ ਕੀਤੇ, ਕਹਿੰਦੇ ਨੂੰ ਪਸ਼ੂ ਮਣਾ ਦੂਜਿਆਂ ਨੂੰ ਉਪਦੇਸ਼ ਦੇਣਾ ਆਪ ਕਮਾਏ, ਤੇ ਸ਼ਬਦ ਵਰਤੇ ਰਹਿਤ ਅਵਰ ਕਛ ਅਵਰ ਕਮਾਵਤ, ਮਾਨੀ ਪ੍ਰੀਤ ਮੁਖੋਂ ਗੰਢ ਲਾਵਤ, ਦੁਨੀਆਂ ਪ੍ਰਭਾਵਿਤ ਹੋ ਜਾਏਗੀ ਪਰ ਜਾਨਣ ਹਾਰ ਪ੍ਰਭੂ ਪ੍ਰਬੀਨ, ਬਾਹਰ ਭੇਖਣਾ ਕਾਉ ਭੀਨ, ਅਵਰ ਉਪਦੇਸ਼ ਆਪ ਨਾ ਕਰੇ। ਸਾਹਿਬ ਕਹਿ ਰਹੇ ਨੇ ਕਿ ਔਰਨ ਕਹਾ ਉਪਦੇਸ਼ ਤਹਿ ਪਸ਼, ਅਵਰ ਉਪਦੇਸ਼ ਆਪ ਨਾ ਕਰੇ, ਆਵਤ ਜਾਵਤ ਜਨਮੈ ਮਰੇ। ਪਰ ਜਿਹੜਾ ਕਮਾ ਲੈਂਦਾ ਗੁਰਮੁਖੋ, ਦੇਖੋ ਫਿਰ ਦਾਤਾ ਮੇਹਰ ਕਿੰਨੀ ਕੁ ਕਰਦਾ। ਅਗਲੀ ਤੁਕ ਹੈ ਕਿ ਜਿਸ ਕਹਿ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ। ਜਿਹੜਾ ਜ਼ਿੰਦਗੀ ਵਿੱਚ ਕਮਾ ਲੈ, ਭਾਈ ਗੁਰਦਾਸ ਜੀ ਖੂਣਾ ਨੇ ਬਹੁਤ ਸੋਹਣਾ ਇੱਕ ਬਚਨ ਕਿਹਾ। ਵੈਸੇ ਤਾਂ ਸੌ ਸਾਖੀ ਵਿੱਚ ਵੀ ਕਈ ਸ਼ਬਦ ਐਸੇ ਨੇ ਜਿਹੜੇ ਗੁਰੂ ਕਲਗੀਧਰ ਜੀ ਨੇ ਨਾ ਵੈਸਾਖੀ ਦਾ ਪੁਰਬ ਅਸੀਂ ਮਨਾ ਰਹੇ ਹਾਂ, ਤੇ ਮੈਂ ਇੱਕ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਵਿੱਚ ਵਾਹਵੇ ਨੂੰ ਸਿਹਾਰੀ ਵਿਸਾਖੀ ਨਹੀਂ, ਲਾ ਲਾ ਕੇ ਵਿਸਾਖੀ ਨਹੀਂ। ਹਜ਼ੂਰ ਨੇ ਤੁਖਾਰੀ ਵੀ ਜਿਹੜਾ ਸ਼ਬਦ ਵਰਤਿਆ ਉਹ ਵੈਸਾਖੀ ਹੈ, ਵਾਹਵੇ ਦੇ ਉੱਤੇ ਦੁਲਾਵਾਂ ਲਾਈਆਂ ਨੇ, ਵੈਸਾਖੀ ਦਾ ਪੁਰਬ ਹੈ। ਸਾਹਿਬ ਕਿਰਪਾਲੂ ਜੀ ਨੇ ਬੜੀ ਮਿਹਰ ਕੀਤੀ, ਦੇਖੋ ਕਮਾਈ ਵਾਲੇ ਪਾਸੇ ਤੋਰਿਆ, ਸਿੱਖੀ ਖਾਈ ਕੇਵਲ ਕਮਾਣਾ। ਹਜ਼ੂਰ ਕਿਰਪਾਲੂ ਜੀ ਨੂੰ ਸੌ ਸਾਖੀ ਵਾਲੇ ਨੇ ਇੱਕ ਬਚਨ ਕਿਹਾ, ਕਿਵੇਂ ਬੜੇ ਕਮਾਲ ਦਾ ਕੀਰਤਨ ਹੋਇਆ, ਸੰਗਤ ਬੈਠੀ ਸੀ, ਭਾਵਨਾ ਵਾਲਿਆਂ ਨੇ ਸੁਣਿਆ, ਤੇ ਸੰਗਤ ਉੱਠਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦੇ ਨੇ, ਦਾਤਾ ਜੀ ਆਨੰਦ ਆ ਗਿਆ, ਰਬਾਬੀਆਂ ਨੇ ਕਮਾਲ ਕਰ ਦਿੱਤੀ। ਸਤਿਗੁਰੂ ਬੋਲੇ ਕੁਛ ਨੀ, ਖਾਮੋਸ਼ ਹੋ ਗਏ। ਉਹਨਾਂ ਫਿਰ ਕਿਆ ਕਹਿਣ ਲੱਗੇ, ਮਹਾਰਾਜ ਕਮਾਲ ਕਰ ਦਿੱਤੀ ਕਿ ਅੱਜ ਕੀਰਤਨ ਵਾਲੀ ਤਾਂ ਹੱਥ ਹੀ ਮੁਕਾ ਦਿੱਤੀ ਏ। ਸਤਿਗੁਰੂ ਹੱਸ ਕੇ ਕਹਿਣ ਲੱਗੇ, ਰਾਗ ਬੜਾ ਸੋਹਣਾ ਸੀ, ਕਥਾ ਵਿੱਚ ਖਿਆਲ ਬੜੇ ਚੰਗੇ ਸਨ, ਪਰ ਕਈ ਇਹਨਾਂ ਦੇ ਘਰ ਹੀ ਪਈ ਏ, ਕਈ ਆਪ ਸ਼ਬਦ ਸਮਝਦੀ ਹੋ, ਕਸੀ ਜਿਹਨੂੰ ਸ਼ਬਦ ਵਰਤਨੇ। ਕਹਿਣ ਲੱਗੇ ਕਈ ਇਹਨਾਂ ਦੀ ਘਰ ਹੀ ਪਈ ਏ। ਸੰਗਤ ਹੈਰਾਨ ਹੋ ਗਈ, ਕੀਰਤਨ ਨਾਲ ਕਈ ਦਾ ਸੰਬੰਧ ਕੀ? ਕੋਈ ਰਾਗ ਦੀ ਗੱਲ ਕਰਦੇ, ਕਿਤੇ ਤਾਲ ਦੀ ਗੱਲ ਕਰਦੇ, ਕਿਤੇ ਸਰਗਮ ਦੀ ਗੱਲ ਕਰਦੇ, ਕਿਤੇ ਆਲਾਪ ਦੀ ਗੱਲ ਕਰਦੇ, ਕਿਸ ਥਾਤ ਵਿੱਚੋਂ ਰਾਗ ਨਿਕਲਿਆ ਉਹਦੀ ਗੱਲ ਕਰਦੇ। ਵੇਲੇ ਸਵੇਰ ਗਾਇਆ ਕਿ ਨਹੀਂ ਗਾਇਆ? ਫਿਰ ਹੱਸ ਕੇ ਕਹਿਣ ਲੱਗੇ, ਗਾਇਆ ਬੜਾ ਸੋਹਣਾ, ਪਰ ਕਈ ਇਹਨਾਂ ਦੀ ਕਾਰੀ ਹੈ। ਸੰਗਤ ਹੈਰਾਨ ਹੋ ਗਈ, ਮਹਾਰਾਜ ਇਹ ਮਾਜਰਾ ਕੀ ਹੈ? ਸਾਹਿਬ ਗੁਰੂ ਕਲਗੀਧਰ ਜੀ ਨੇ ਉੱਥੇ ਇੱਕ ਬਚਨ ਕਿਹਾ, ਜਿਹੜੀ ਮੈਂ ਬੇਨਤੀ ਹਜ਼ੂਰ ਦੇ ਸ਼ਬਦ ਨਾਲ ਮਿਲ ਕੇ ਕਰਨੀ ਚਾਹੁੰਦਾ। ਕਹਿਣ ਲੱਗੇ, ਕੋਈ ਜ਼ਿਮੀਦਾਰ ਖੇਤਾਂ ਨੂੰ ਪਾਣੀ ਲਾਈ ਬੈਠਾ ਸੀ, ਖੂਹ ਦਾ, ਕਈ ਨੱਕੇ ਉੱਤੇ ਰੱਖ ਕੇ ਆ ਗਿਆ, ਵਾਪਸ ਆਇਆ ਖੇਤਾਂ ਵਿੱਚ ਤੇ ਕਹੀ ਮਿਲੀ ਨਹੀਂ। ਪਿੰਡ ਦੇ ਮੁਖੀਏ ਨੂੰ, ਪਿੰਡ ਦੇ ਸਰਪੰਚ ਨੂੰ ਜਾਂ ਜਿਹੜਾ ਆਗੂ ਸੀ ਉਹਨੂੰ ਕਿਹਾ, ਮੇਰੀ ਕਹੀ ਚੁੱਕੀ ਗਈ ਹੈ। ਉਹ ਕਹਿੰਦਾ, ਢੰਡੋਰਾ ਦਵਾ ਦਿੰਦੇ ਹਾਂ। ਉਹਨੇ ਪੂਰੇ ਪਿੰਡ ਵਿੱਚ ਢੰਡੋਰਚੀ ਨੂੰ ਦੇ ਕੇ ਪੈਸੇ, ਢੋਲ ਤੇ ਡਗਾ ਮਾਰ ਕੇ ਢੰਡੋਰਾ ਦਿੱਤਾ ਕਿ ਫਲਾਣੇ ਜ਼ਿਮੀਦਾਰ ਦੀ ਕਹੀ ਚੁੱਕੀ ਗਈ ਹੈ, ਜੇ ਕਿਸੇ ਨੇ ਚੁੱਕੀ ਹੈ ਚੁੱਪ ਕਰਕੇ ਉਸ ਨੱਕੇ ਉੱਤੇ ਵਾਪਸ ਰੱਖ ਆਵੇ। ਸਾਰੇ ਪਿੰਡ 'ਚ ਢੰਡੋਰਾ ਦਿੱਤਾ, ਮਿਲੀ ਕੋਈ ਨਾ, ਘਰ ਭੋਲੇ ਮਿਲੀ ਕੋਈ ਨਾ। ਇੱਕ ਸਿਆਣਾ ਕਹਿੰਦਾ, ਜਿਹੜਾ ਢੰਡੋਰਾ ਦਿੰਦਾ ਜੇ ਇਹਦਾ ਘਰ ਤਾਂ ਫੋਲੋ, ਕਿਤੇ ਇਹਦੇ ਘਰ ਹੀ ਨਾ ਪਈ ਹੋਵੇ। ਕਹਿਣ ਲੱਗੇ, ਜਦੋਂ ਉਹਦੇ ਘਰ ਗਏ ਤੇ ਮੰਜੀ ਥੱਲੇ ਕਹੀ ਪਈ। ਕਹਿਣ ਲੱਗੇ, ਜਿਸ ਨੇ ਢੰਡੋਰਾ ਦਿੱਤਾ ਕਈ ਉਹਦੇ ਘਰ ਹੀ। ਸਤਿਗੁਰੂ ਇਹਦੇ ਅਰਥ ਕੀ? ਕਹਿਣ ਲੱਗੇ, ਜਿਸ ਗੱਲ ਦਾ ਢੰਡੋਰਾ ਪੈ ਉੱਚਾ ਦਿੰਦੇ ਨੇ, ਬਦਕਿਸਮਤੀ ਹੋਏ ਵੇ ਜਿਨ੍ਹਾਂ ਕਰਮਾਂ ਤੋਂ ਲੋਕਾਂ ਨੂੰ ਵਰਜਦੇ ਉਹਨੂੰ ਕਰਮ ਆਪ ਕਰਦੇ, ਕਈ ਇਹਨਾਂ ਦੇ ਘਰ ਹੀ ਹੈ। ਸਤਿਗੁਰੂ ਕੇ ਪਿਆਰੇ ਸਿੱਖ ਭਾਈ ਸਾਹਿਬ ਨੇ ਇੱਕ ਬਚਨ ਕਿਹਾ, ਉਹਨਾਂ ਦਾ ਕਵਿਤ ਹੈ ਤੇ ਭਾਈ ਸਾਹਿਬ ਦੀਆਂ ਉਦਾਹਰਨਾਂ, ਉਹਨਾਂ ਦਾ ਕੋਈ ਜਵਾਬ ਨਹੀਂ। ਭਾਈ ਸਾਹਿਬ, ਭਾਈ ਗੁਰਦਾਸ ਜੀ ਖੂਣੀ ਭਾਈ ਸਾਹਿਬ ਆਏ ਬੈਠੇ ਨੇ, ਭਾਈ ਕੋਮਲ ਸਿੰਘ ਜੀ ਕੋਮਲ, ਮੈਨੂੰ ਪਤਾ ਹੈ ਪਹਿਲੀ ਵਾਰੀ ਕੈਨੇਡਾ ਮੈਂ ਗਿਆ ਉਦੋਂ ਭਾਈ ਗੁਰਦਾਸ ਦੀਆਂ ਵਾਰਾਂ ਦਾ ਕੀਰਤਨ ਕਰਦੇ ਸਨ। ਸਰੀ ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਸ਼ਬਦ ਬੜੇ ਕਮਾਲ ਦੇ ਕਹੇ। ਉਹ ਕਹਿੰਦੇ ਨੇ ਕਿ ਉੱਚੀ ਗੱਲ ਕਰ ਲੈਣੀ, ਉੱਚੀ ਸਾਧ ਵਜਾ ਲੈਣਾ, ਉੱਚੀ ਰਾਗ ਅਲਾਪ ਲੈਣਾ, ਇਹਦਾ ਮਤਲਬ ਇਹ ਨਹੀਂ ਵੀ ਇਹ ਕਮਾਈ ਹੈ। ਉਹਨਾਂ ਉਦਾਹਰਨ ਪਹਿਲੀ ਦਿੱਤੀ ਸੀ। ਕਹਿਣ ਲੱਗੇ, ਕਦੀ ਤੱਕਿਓ ਕਿ ਮਾਲਾ ਜਦੋਂ ਕੋਈ ਬਣਾਉਂਦਾ ਹੈ ਨਾ, ਕਈ ਵਾਰੀ ਕੋਈ 27 ਮਣਕਿਆਂ ਦੀ, ਮੁਸਲਮਾਨਾਂ ਦੀ ਆਪਣੇ ਢੰਗ ਦੀ ਮੈਂ ਸੰਖੇਪ ਵਿਚਾਰਜ ਕਰਾਂ, ਕੋਈ 27 ਦੀ, ਕੋਈ 54 ਦੀ, ਕੋਈ 108 ਦੀ, ਭਾਵੇਂ ਕੋਈ ਸੂਤ ਦੇ ਮਣਕਿਆਂ ਦੀ ਮਾਲਾ ਬਣਾਏ, 108 ਮਣਕਿਆਂ ਤੋਂ ਉੱਤੇ ਇੱਕ ਸਭ ਤੋਂ ਵੱਡਾ ਮਣਕਾ ਹੁੰਦਾ ਜਿਹਨੂੰ ਮੇਰੂ ਮਣਕਾ ਕਹਿੰਦੇ, ਉਹਨੂੰ ਸਮੇਰੂ ਵੀ ਕਿਹਾ ਜਾਂਦਾ, ਮੇਰੂ ਮਣਕਾ ਵੀ ਕਹਿੰਦੇ, ਵੱਡਾ ਮਣਕਾ ਵੀ ਕਹਿੰਦੇ। ਭਾਈ ਸਾਹਿਬ ਕਹਿੰਦੇ ਨੇ, ਕਦੀ ਮਾਲਾ ਜਪਣ ਵਾਲਿਆਂ ਨੂੰ ਪੁੱਛਿਓ, ਸਿਰਫ ਉਦਾਹਰਨ ਦਾ ਇੱਕ ਪੱਖ ਲੈਣਾ। ਕਹਿਣ ਲੱਗੇ, ਮਾਲਾ ਦੇ ਹਰ ਅੱਖਰ ਤੇ ਹਿੰਦੂ ਵੀਰ ਪਕੜ ਕੇ ਮਾਲਾ ਦੇ ਮਣਕੇ ਤੇ ਰਾਮ 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 ਕਹੇਗਾ, 108 ਵਾਰੀ ਰਾਮ ਕਹੇਗਾ। ਸਿੱਖ ਜਿਹੜਾ ਉਹ ਪਕੜਦਾ ਹੈ ਸ਼ਬਦ ਵਾਹਿਗੁਰੂ ਵਰਦਾ, ਮਾਲਾ ਦਾ ਮਤਲਬ ਹੀ ਕੇਵਲ ਇੰਨਾ ਹੁੰਦਾ ਵੀ ਟੇਕ ਕੇ ਕਿਤੇ ਜਪਣ ਲੱਗ ਪਈਏ। ਭਾਵਾਂ ਕਿ ਸਤਿਗੁਰੂ ਨੇ ਰਸਨਾ ਨੂੰ ਵੀ ਮਾਲਾ ਕਿਹਾ ਹੈ, ਪਰ ਜਦੋਂ ਅਭਿਆਸ ਸ਼ੁਰੂ ਕਰੀਦਾ ਨਾ, 10 ਮਿੰਟਾਂ ਬਾਅਦ ਹੀ ਘੜੀ ਵੇਖ ਕੇ ਬਹਿੰਦਾ ਕਿਤੇ ਅੱਧਾ ਘੰਟਾ ਤੇ ਨਹੀਂ ਹੋ ਗਿਆ, ਭੁਲੇਖੇ ਖਾ ਜਾਂਦਾ ਨਾ ਮਨ। ਜੇ ਪਤਾ ਵੀ ਮੈਂ 7-8-6 ਮਾਲਾ ਕਰਨੀਆਂ ਨੇ, ਫਿਰ ਬੈਠਾ ਰਹਿੰਦਾ ਹੈ। ਗੁਰਮੁਖੋ, ਏ ਫੋਰ ਐਪਲ ਦਾ ਮਤਲਬ ਕੇਵਲ ਇਹ ਅੱਖਰ ਚੇਤੇ ਕਰਾਉਣਾ ਹੈ ਸਾਰੀ ਜ਼ਿੰਦਗੀ, ਇਹ ਨਹੀਂ ਕਿ ਜਿੱਥੇ ਇਹ ਲਫ਼ਜ਼ ਆਵੇ PhD ਕਰਦੇ ਵੀ ਕਹਿ ਵੀ ਐਪਲ ਲੈ ਕੇ ਆਓ ਤਾਂ ਮੈਂ ਇਹ ਲਿਖਣਾ, ਸਿਰਫ ਸਮਝਾਉਣ ਵਾਸਤੇ। ਉਹ ਕਹਿਣ ਲੱਗੇ, ਮਾਲਾ ਦਾ ਹਰ ਮਣਕਾ ਉਹਦੇ ਤੇ ਰਾਮ ਜਾਂ ਵਾਹਿਗੁਰੂ ਕਿਹਾ ਜਾਂਦਾ ਹੈ, ਪਰ ਬਦਕਿਸਮਤੀ ਇਹ ਮੇਰੂ ਸਭ ਤੋਂ ਵੱਡਾ ਹੈ, ਪਰ ਮੇਰੂ ਕਦੀ ਮਾਲਾ ਦੀ ਗਿਣਤੀ ਵਿੱਚ ਨਹੀਂ ਆਉਂਦਾ। ਕਦੀ ਤੱਕਿਓ, ਮੇਰੂ ਕਦੀ ਗਿਣਤੀ ਵਿੱਚ ਨਹੀਂ ਆਇਆ, ਸਭ ਤੋਂ ਉੱਚਾ ਪਰ ਗਿਣਤੀ ਕੋਈ ਨਹੀਂ। ਕਹਿਣ ਲੱਗੇ, ਕਿਤੇ ਉੱਚੀਆਂ ਗੱਲਾਂ ਨਾ ਕਰੀ ਜਾਈ, ਮੇਰੂ ਸਭ ਤੋਂ ਉੱਚਾ ਤੇ ਵੱਡਾ ਮਣਕਾ ਹੁੰਦਾ, ਕਦੀ ਬਦਕਿਸਮਤ ਉੱਤੇ ਰਾਮ ਸ਼ਬਦ ਕਿਸੇ ਨੇ ਕਿਹਾ ਹੀ ਨਹੀਂ, ਵਾਹਿਗੁਰੂ ਕਿਹਾ ਹੀ ਨਹੀਂ। ਉੱਚਾ ਜ਼ਰੂਰ ਹੈ ਪਰ ਗਿਣਤੀ ਵਿੱਚ ਨਹੀਂ। ਭਾਈ ਸਾਹਿਬ ਨੇ ਦੂਜਾ ਵਚਨ ਕੀਤਾ, ਕਹਿਣ ਲੱਗੇ, ਸਿੰਬਲ ਦਾ ਰੁੱਖ ਵੀ ਬੜਾ ਉੱਚਾ ਹੀ, ਪਰ ਤੋਤੇ ਆਸ ਕਰਕੇ ਆਉਂਦੇ ਨੇ, ਨਿਰਾਸ਼ਤਾ ਲੈ ਕੇ ਜਾਂਦੇ ਨੇ। ਕਿਤੇ ਸਿੰਬਲ ਦੀ ਰੁੱਖ ਦੀ ਤਰ੍ਹਾਂ ਤੇਰੀ ਉੱਚੇ ਖਿਆਲ ਨਾ ਹੋਣ, ਪਰ ਜਦੋਂ ਕੋਈ ਆਸ ਕਰਕੇ ਆਵੇ ਮੈਨੂੰ ਪਰਮਾਰਥ ਦੀ ਸੇਧ ਮਿਲੇਗੀ, ਤੇਰੇ ਜੀਵਨ ਨੂੰ ਦੇਖ ਕੇ ਤੋਤਿਆਂ ਦੀ ਤਰ੍ਹਾਂ ਨਿਰਾਸ਼ ਨਾ ਚਲਾ ਜਾਏ। ਭਾਈ ਸਾਹਿਬ ਨੇ ਤੀਜਾ ਬਚਨ ਕਿਹਾ, ਕਹਿਣ ਲੱਗੇ, ਕਾਂ, ਕਬੂਤਰ, ਤੋਤਾ, ਵੈਸੇ ਤੇ ਸਾਹਿਤ ਵਿੱਚ ਗਰੁੜ ਦੀ ਉਡਾਰੀ ਸਭ ਤੋਂ ਲੰਮੀ ਮੰਨੀ। ਭਾਈ ਸਾਹਿਬ ਹੋਰਾਂ ਨੇ ਗਰੁੜ ਨੂੰ ਮਨ ਨਾਲ ਤੁਲਨਾ ਦੇ ਕੇ ਫਿਰ ਨਾਲ ਕਿਹਾ ਵੀ ਜਿਹੜਾ ਮਨ ਹੈ ਨਾ, ਉਹਦੇ ਸਾਹਮਣੇ ਗਰੁੜ ਦੀ ਉਡਾਰੀ ਵੀ ਕੁਛ ਨੇ। ਭਾਈ ਸਾਹਿਬ ਦੇ ਬਚਨ ਆਉਂਦੇ ਨੇ, ਉਹ ਕਹਿਣ ਲੱਗੇ, ਖੱਗ ਪਤ ਪਰਬਲ ਪਰਾਕਰਮੀ ਪਰਮਹੰਸ ਚਤੁਰ ਚੰਪਲਾ ਚਚਲ ਹੈ। ਕਹਿੰਦੇ ਨੇ ਉਹ ਇੰਨਾ ਚੰਚਲ ਹੈ ਕਿ ਚਾਰ ਮੁਖੀ ਜਿਹੜਾ ਗਰੁੜ ਹੈ ਨਾ, ਮਨ ਚਾਰ ਮੁਖੀ ਹੈ, ਇਹ ਗਰੁੜ ਨਾਲੋਂ ਵੀ ਤੇਜ ਭੱਜਦਾ ਹੈ। ਉਹ ਕਹਿੰਦੇ ਨੇ ਸਭ ਤੋਂ ਉੱਚੀ ਉਡਾਰੀ ਮਾਰਦੀ ਪਈ ਇਹਨਾਂ ਪੰਛੀਆਂ ਵਿੱਚੋਂ ਇਲ। ਕਹਿੰਦੇ ਨੇ ਇਲ ਦੀ ਉੱਚੀ ਉਡਾਰੀ ਦਾ ਮਤਲਬ ਇਹ ਨਹੀਂ ਇਹਦਾ ਜੀਵਨ ਉੱਚਾ ਹੋ ਗਿਆ। ਉਹ ਕਹਿਣ ਲੱਗੇ ਸਭ ਤੋਂ ਉੱਚੇ ਸਿਖਰ ਤੇ ਘੁੰਮਦੀ ਪਈ ਏ, ਉਡਾਰੀ ਮਾਰਦੀ ਏ, ਪਰ ਬਦਕਿਸਮਤੀ ਏ ਇੰਨੀ ਉੱਚੀ ਉੱਡਣ ਵਾਲੀ ਤੇ ਇੰਨੀ ਤੇਜ਼ ਨਖ ਨਜ਼ਰ ਰੱਖਣ ਵਾਲੀ ਧਰਤੀ ਤੇ ਜਦੋਂ ਪਿੰਜਰ ਦੇਖਦੀ ਏ ਉਹ ਇੱਕੋ ਦਮ ਥੱਲੇ ਉੱਤਰ ਆ ਕੇ ਪਿੰਜਰ ਨੂੰ ਚੂੰਡ ਕੇ ਖਾਣਾ ਸ਼ੁਰੂ ਕਰ ਦਿੰਦੀ ਏ। ਉਡਾਰੀ ਉੱਚੀ ਹੈ ਪਰ ਬਿਰਤੀ ਬੜੀ ਨੇਜ ਹੈ, ਨਜ਼ਰ ਤੇਜ਼ ਹੈ ਪਰ ਅੰਦਰ ਦਾ ਜੀਵਨ ਬੜਾ ਨਿਗ ਰਿਹਾ ਹੈ। ਭਾਈ ਸਾਹਿਬ ਨੇ ਸ਼ਬਦ ਵਰਤੇ, ਕਹਿਣ ਲੱਗੇ ਜੈਸੇ ਮਾਲਾ ਮੇਰ ਪੋਈਤ ਸਭ ਉਪਰ ਕਹਿ, ਸਿਮਰਨ ਸੰਖਿਆ ਮੈਂ ਨਾ ਆਵਤ ਬਡਾਈ ਕਹਿ, ਜੈਸੇ ਬਿਰਖਣ ਬਿਖੈ ਪੇਖੀਐ ਸਿੰਬਲ ਉੱਚੋ, ਨੇਫਲ ਭਇਓ ਸੋ ਅਤ ਅਧ ਕਾਹੀ ਕਹਿ। ਕਹਿਣ ਲੱਗੇ ਜੈਸੇ ਚੀਲ ਪੰਛੀਅਨ ਮੈਂ ਉਡਤ ਆਕਾਸ਼ ਚਾਰੀ, ਖੇਰੈ ਮ੍ਰਿਤ ਪਿੰਜਰਨ ਉੱਚੇ ਮਤ ਪਾਏ ਕਹਿ। ਅਖੀਰ ਤੇ ਕਿੰਨੇ ਗਾਏ ਬੋ ਬਜਾਏ ਬੋ ਸੁਣਾਏ ਬੋ ਨਾ ਕਛੂ ਤੈਸੇ, ਤਿੰਨ ਸ਼ਬਦ ਵਰਤੇ, ਤੂੰ ਗਾ ਲੈ, ਤੂੰ ਵਜਾ ਲੈ, ਤੂੰ ਸੁਣਾ ਲੈ, ਗਾਏ ਬੋ ਬਜਾਏ ਬੋ ਸੁਣਾਏ ਬੋ ਨਾ ਕਛੂ ਤੈਸੈ, ਗੁਰੂ ਉਪਦੇਸ਼ ਬਿਨ ਤ੍ਰਿਗ ਚਤੁਰਾਹੀ ਕਹਿ। ਗੁਰੂ ਦੇ ਸ਼ਬਦ ਨੂੰ ਕਮਾਨ ਤੋਂ ਬਿਨਾ, ਸਾਹਿਬ ਕਹਿਣ ਲੱਗੇ ਔਰ ਔਰਨ ਕਹਾਂ ਉਪਦੇਸ਼ਤ ਹੈ ਪਸ, ਕਹਿੰਦੇ ਨੇ ਮੂਰਖਾਂ ਦੂਜਿਆਂ ਨੂੰ ਉਪਦੇਸ਼ ਪਿਆ ਦੇਣਾ ਤੋਏ ਪ੍ਰਬੋਧ ਨਾ ਲੱਗੈ, ਕਦੀ ਆਪਣੇ ਕਹਿ ਨੂੰ ਕਮਾਹ। ਇੱਕ ਬੇਨਤੀ ਹੋਰ ਕਰਕੇ ਅੱਗੇ ਤੁਰਨਾ, ਸਤਿਗੁਰੂ ਨੇ ਹਰ ਗੱਲ ਦਾ ਉੱਤਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਦਿੱਤਾ। ਦੇਖੋ ਆਹ ਜਿਹੜਾ ਸਾਲ ਆ ਰਿਹਾ ਨਾ, ਇਹ ਗੁਰਬਾਣੀ ਤੇ ਕੁਰਬਾਨੀ ਦਾ ਸੁਮੇਲ ਹੈ, ਤੇ ਜਿੰਨੀ ਦੇਰ ਤੱਕ ਸੰਸਾਰ ਤੇ ਆ ਈਸਵੀ ਸਨ ਚੱਲਦਾ ਰਹੇਗਾ ਨਾ, ਤੇ ਜਦੋਂ ਵੀ ਸਦੀ ਦਾ ਚਾਰ ਸਨ ਆਏ ਕਰੇਗਾ, ਤੇ ਸਿੱਖ ਇਸ ਗੱਲ ਨੂੰ ਚੇਤੇ ਰੱਖੇਗਾ ਕਿ ਇਸ ਸਾਲ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕੀਤਾ, ਇਹ ਸਾਲ ਗੁਰੂ ਦੇ ਚਾਰ ਸਾਹਿਬਜ਼ਾਦੇ, ਤਿੰਨ ਪਿਆਰੇ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਹੋਈ। ਦੇਖੋ ਸਾਹਿਬਜ਼ਾਦਿਆਂ ਤੇ ਮਾਣ ਹੀ ਹੈ, ਪਰ ਕਦੀ ਇਹ ਨਾ ਭੁੱਲੀਏ ਜਿਹੜਾ ਵੈਸਾਖੀ ਦਾ ਪੁਰਬ ਮਨਾਨੇ ਪਿਆ, ਦਸੰਬਰ 1704 ਸੀ ਜਦੋਂ ਪੰਜਾਂ ਵਿੱਚੋਂ ਤਿੰਨਾਂ ਪਿਆਰਿਆਂ ਨੇ, ਭਾਈ ਹਿੰਮਤ ਸਿੰਘ, ਪਿਆਰੇ ਭਾਈ ਸਾਹਿਬ ਸਿੰਘ, ਪਿਆਰੇ ਭਾਈ ਮੋਹਕਮ ਸਿੰਘ, ਗੁਰੂ ਕਲਗੀਧਰ ਜੀ ਦੇ ਸਾਹਮਣੇ ਸ਼ਹਾਦਤ ਦਾ ਜਾਮ ਪੀਤਾ ਸੀ। ਇਸੇ ਸਾਲ ਪ੍ਰਕਾਸ਼ ਹੈ, ਇਸੇ ਸਾਲ ਸ਼ਹਾਦਤ ਹੈ, ਤੇ ਮੈਂ ਇਹਨੂੰ ਇਸ ਸ਼ਬਦ ਨਾਲ ਲੈਣਾ ਹੁੰਦਾ ਕਿ ਗੁਰਬਾਣੀ ਸਿੱਖੀ ਦੀ ਬੁਨਿਆਦ ਹੈ ਤੇ ਸ਼ਹਾਦਤ ਸਿੱਖੀ ਦਾ ਕਲਸ਼ ਹੈ। ਸ਼ਹਾਦਤ ਸਿੱਖੀ ਦਾ ਉੱਪਰ ਵਾਲਾ ਸ਼ਿਖਰ ਹੈ। ਸਾਹਿਬ ਕਿਰਪਾਲੂ ਜੀ ਨੇ ਬਹੁਤ ਸੋਹਣੀ ਇੱਕ ਉਦਾਹਰਨ ਦਿੱਤੀ ਹੈ। ਕਹਿਣ ਲੱਗੇ ਜਦੋਂ ਪਕਵਾਨ ਤਿਆਰ ਕਰੀਦਾ ਨਾ, ਰਸੋਈਆਂ ਵਿੱਚ, ਰਸੋਈ ਵਿੱਚ ਮਾਈ ਬੀਬੀਆਂ ਤਿਆਰ ਕਰਦੀਆਂ ਨੇ ਭੋਜਨ, ਤੇ ਕੜਛੀ ਸਲੂਣੇ ਪਦਾਰਥਾਂ ਵਿੱਚ ਵੀ ਜਾਂਦੀ, ਕੜਛੀ ਮਿੱਠੇ ਪਦਾਰਥਾਂ ਵਿੱਚ ਵੀ ਘੁੰਮਦੀ ਹੈ, ਕੜਛੀ ਖੱਟ ਰਸੇ ਪਦਾਰਥਾਂ ਵਿੱਚ ਵੀ ਜਾਂਦੀ ਹੈ। ਪਰ ਹਕੀਕਤ ਇਹ ਕਿ ਕਈ ਸਾਲ ਕੜਛੀ ਭਾਂਡਿਆਂ ਵਿੱਚ ਤੇ ਪਦਾਰਥਾਂ ਵਿੱਚ ਘੁੰਮਦੀ ਰਹਿ, ਪਰ ਜੇ ਉਹਨੂੰ ਪੁੱਛੋ ਨਾ ਵੀ ਅੱਜ ਜਿਹੜਾ ਭੋਜਨ ਤਿਆਰ ਕੀਤਾ ਸਵਾਦ ਕਿਹੋ ਜਿਹਾ, ਉਹ ਕਹੇਗੀ ਮੈਂ ਪਰੋਸ ਸਕਦੀ ਹਾਂ, ਬਣਾ ਸਕਦੀ ਹਾਂ, ਪਰ ਸਵਾਦ ਨਾ ਮੈਨੂੰ ਪੁੱਛੀ, ਮੈਨੂੰ ਸਵਾਦ ਲੈਣ ਦੀ ਜਾਚ ਹੀ ਕੋਈ ਨਹੀਂ। ਕਹਿਣ ਲੱਗੇ ਕਿਤੇ ਦੁਨੀਆਂ ਨੂੰ ਉਪਦੇਸ਼ ਦੇ ਕੇ ਭੋਜਨ ਨਾ ਪਰੋਸ ਕੇ ਦਿੰਦਾ ਰਹੀ, ਕੜਛੀ ਦੀ ਤਰ੍ਹਾਂ ਲੋਕਾਂ ਲਈ ਪ੍ਰਮਾਣ ਇਕੱਠੇ ਹੋ ਜਾਣ ਤੇ ਆਪਣੀ ਜ਼ਿੰਦਗੀ ਵਿੱਚ ਸਵਾਦ ਹੀ ਕਦੀ ਨਾ ਚੱਖਿਆ ਹੋਵੇ। ਕਹਿਣ ਲੱਗੇ ਕੜਛੀਆਂ ਫੇਰਨ ਸਵਾਉ ਨਾ ਜਾਣਨ, ਸੁਣੀਆਂ ਛੇ ਮੁੱਖ ਦਸਨ ਨਾਨਕ ਰਤੇ ਪ੍ਰੇਮ ਰਸ, ਔਰਨ ਕਾਂ ਉਪਦੇਸ਼ਤ ਹੈ ਪਸ਼, ਤੋਏ ਪ੍ਰਬੋਧ ਨਾ ਲਾਗੂ। ਪਹਿਲੀ ਗੱਲ ਰਹਿਤ ਕਮਾ। ਹੁਣ ਅਸੀਂ ਇੱਕ ਸ਼ਬਦ ਕਹਿੰਦੇ ਹਾਂ ਵੀ ਅਸੀਂ ਬਾਕੀ ਸਾਡੇ ਸਾਰੇ ਅਸੂਲ ਕਾਇਮ ਨੇ, ਪਰ ਮੈਂ ਅੰਮ੍ਰਿਤ ਨਹੀਂ ਛਕਿਆ, ਬਾਕੀ ਮੇਰੀ ਰਹਿਤ ਪੂਰੀ ਹੈ। ਭਾਈ ਦੇਸਾ ਸਿੰਘ ਜੀ ਨੂੰ ਪੁੱਛਿਓ, ਉਹ ਕਹਿਣ ਲੱਗੇ ਸਿੱਖੀ ਦੀ ਪਹਿਲੀ ਰਹਿਤ ਹੀ ਅੰਮ੍ਰਿਤ ਛਕਣਾ। ਪ੍ਰਥਮ ਰਹਿਤ ਜੇ ਜਾਨ ਖੰਡੇ ਕੀ ਪੌਲ ਛਕੈ, ਪ੍ਰਥਮ ਰਹਿਤ ਪਹਿਲੀ ਰਹਿਤ ਹੀ ਵੇ ਤੇ ਖੰਡੇ ਬਾਟੇ ਜੀ ਤੂੰ ਪੌਲ ਛਕੇ। ਸਾਹਿਬ ਕਿਰਪਾਲੂ ਕਹਿੰਦੇ ਨੇ ਉਸ ਰਹਿਤ ਨੂੰ ਰੱਖੇਗਾ ਨਾ, ਫਿਰ ਰਹਿਤ ਰਹਿਤ ਰਹਿ ਜਾਏ ਵਿਕਾਰਾਂ, ਰਹਿਤ ਰੱਖਦਿਆਂ ਰੱਖਦਿਆਂ ਇੱਕ ਦਿਨ ਵਿਕਾਰ ਤੈਨੂੰ ਛੱਡ ਜਾਣਗੇ। ਇਹ ਵੈਸੇ ਵੱਖਰਾ ਵਿਸ਼ਾ ਹੈ ਕਿ ਰਹਿਤ ਕੀ ਹੈ, ਰਹਿਤ ਕਿਉਂ ਧਾਰਨ ਕਰਨੀ ਹੈ, ਰਹਿਤ ਤੋਂ ਬਿਨਾਂ ਜ਼ਿੰਦਗੀ ਕਿਵੇਂ ਨੇਵਲ ਹੈ, ਅਗਲੇ ਦਿਨਾਂ ਵਿੱਚ ਅਰਜ਼ ਕਰਾਂਗਾ। ਕਹਿਣ ਲੱਗੇ ਸਿੰਚਿਤ ਕਹਾਂ ਪਰੈ ਬਿਖਿਅਨ ਕਹਿ, ਕਬੂ ਬਿਖੈ ਰਸ ਤਿਆਗੋ। ਕਹਿੰਦੇ ਨੇ ਸਾਰੀ ਜ਼ਿੰਦਗੀ ਵਿਕਾਰਾਂ ਨੂੰ, ਜ਼ਹਿਰ ਨੂੰ ਸਿੰਜਣਾ ਪਿਆ, ਕਦੀ ਇਹਨਾਂ ਵਿਕਾਰਾਂ ਦੇ ਰਸ ਤੋਂ ਉੱਪਰ ਉੱਠ, ਕਦੀ ਬਿਖ ਰਸ ਤੋਂ ਉੱਪਰ ਉੱਠ, ਤੇ ਬਿਖ ਸ਼ਬਦ ਇਹਨਾਂ ਨੂੰ ਕਿਉਂ ਵਰਤੇ। ਪਿਛਲੀ ਵਾਰੀ ਸ਼ਾਇਦ ਅਰਜ਼ ਕੀਤੀ ਸੀ, ਵਿਕਾਰਾਂ ਨੂੰ ਵਿਸ਼ ਵੀ ਕਹਿੰਦੇ, ਵਿਸ਼ ਦਾ ਅਖਰੀ ਅਰਥ ਹੁੰਦਾ ਹੈ ਜ਼ਹਿਰ, ਬਿਖ ਵੀ ਸ਼ਬਦ ਦਾ ਅਰਥ ਹੈ ਜ਼ਹਿਰ। ਦੇਖੋ ਆਮ ਬੰਦਾ ਜ਼ਹਿਰ ਪੀਂਦਾ ਤੇ ਅਸਰ ਕਰਦੀ ਏ, ਪਰ ਇਹਨਾਂ ਨੂੰ ਚਿਤਵਨ ਨਾਲ ਹੀ ਜ਼ਹਿਰ ਅਸਰ ਕਰ ਜਾਂਦੀ ਹੈ। ਕਾਮਣੀ ਦੀ ਚਿਤਵਨੀ ਹੀ ਕਾਮ ਨੂੰ ਜਨਮ ਦਿੰਦੀ ਹੈ, ਧਨ ਦਾ ਚਿਤਵਨਾ ਹੀ ਲੋਭ ਨੂੰ ਜਨਮ ਦਿੰਦਾ ਹੈ, ਵੈਰੀ ਦੀ ਚਿਤਵਨੀ ਬੰਦੇ ਦੇ ਕ੍ਰੋਧ ਨੂੰ ਜਨਮ ਦਿੰਦੀ। ਇਹ ਉਹ ਜ਼ਹਿਰ ਨੇ ਕਿ ਜਿਹੜੇ ਪੀਣ ਨਾਲ ਨਹੀਂ ਚਿਤਵਨ ਦੇ ਨਾਲ ਹੀ ਅਸਰ ਕਰ ਦਿੰਦੇ ਨੇ। ਦੂਜੇ ਭਾਂਡੇ ਵਿੱਚ ਜ਼ਹਿਰ ਪਾਓ, ਭਾਂਡੇ ਦਾ ਕੁਝ ਨਹੀਂ ਵਿਗੜਦਾ, ਪੀਣ ਵਾਲੇ ਦਾ ਵਿਗੜਦਾ ਹੈ, ਪਰ ਸੱਚ ਜਾਣੋ ਸਰੀਰ ਭਾਂਡੇ ਵਿੱਚ ਪਿਆ ਹੋਇਆ ਹੀ ਜ਼ਹਿਰ ਅਸਰ ਕਰ ਜਾਂਦਾ ਹੈ। ਸਾਹਿਬ ਕਿਰਪਾਲੂ ਜੀ ਕਹਿਣ ਲੱਗੇ, ਸਾਰੀ ਜ਼ਿੰਦਗੀ ਜ਼ਹਿਰ ਵਿਕਾਰਾਂ ਦਾ ਸਿੰਚਣਾ ਪਿਆ, ਕਦੀ ਇਹਨਾਂ ਨੂੰ ਤਿਆਗ, ਕੇਵਲ ਕਰਮ ਭਰਮ ਸੇ ਚੀਨੋ, ਜਿਹੜੇ ਤੂੰ ਆ ਭਰਮ ਵਿੱਚ ਪਿਆ ਨਾ ਕਿ ਮੈਂ ਸ਼ੁਭ ਬੜੇ ਕਰਮ ਕਰਨਾ, ਨਾਮ ਦੀ ਕੀ ਲੋੜ ਹੈ। ਕਹਿਣ ਲੱਗੇ ਇਸ ਭੁਲੇਖੇ ਨੂੰ ਕਰ ਦੇਈ, ਨਾਮ ਤੋਂ ਬਿਨਾਂ ਕਰਮ ਕੋਈ ਵੀ ਸ਼ੁਭ ਨਹੀਂ। ਮਹਾਰਾਜ ਕਿਵੇਂ? ਕਹਿਣ ਲੱਗੇ, ਅਵਰ ਕਰਤੂਤ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤਿਲ ਨੀ ਮਾਨੈ। ਅਵਰ ਕਾਜ, ਕੰਮ ਤੇ ਦੂਜੇ ਵੀ ਹੈਣ, ਅਵਰ ਕਾਜ ਤੇਰਾ ਕਿਤਾ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਜਪੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕੰਮ। ਕਹਿਣ ਲੱਗੇ, ਕੇਵਲ ਕਰਮ ਭਰਮ ਸੇ ਚੀਨੋ, ਧਰਮ ਕਰਮ ਅਨੁਰਾਗੋ, ਜਿਹੜੇ ਕਰਮ ਤੈਨੂੰ ਭਰਮ ਵਿੱਚ ਪਾਉਂਦੇ ਨੇ ਉਹਨਾਂ ਨੂੰ ਤਿਆਗ ਦੇ, ਤੇ ਕਰਮ ਕੀ ਕਰ, ਧਰਮ ਕਰਮ, ਉਹ ਕਰਮ ਕਰੀ ਜਿਨ੍ਹਾਂ ਕਰਮਾਂ ਵਿੱਚ ਧਰਮ ਹੋਵੇ। ਪਿਆਰਿਓ, ਇੱਥੇ ਸ਼ਬਦ ਧਰਮ ਕਰਮ ਵਰਤਿਆ, ਕਰਮ ਧਰਮ ਨਹੀਂ। ਇਹਦਾ ਮਤਲਬ ਕਿ ਕਰਮ ਉਹ ਕਰੀ ਜਿਨ੍ਹਾਂ ਕਰਮਾਂ ਵਿੱਚ ਧਰਮ ਹੋਵੇ, ਤੇ ਜਿੱਥੇ ਪਹਿਲਾ ਕਰਮ ਆ ਜਾਏ ਧਰਮ ਨਾ ਰਹਿ। ਉਹਨੂੰ ਸਾਹਿਬ ਕਹਿਣ ਲੱਗੇ, ਕਰਮ ਧਰਮ ਪਾਖੰਡ ਜੋ ਦਿਸ਼ਾ, ਤਿੰਨ ਜਮ ਜਾਗਾਤੀ ਲੁੱਟੈ। ਧਰਮ ਦੇ ਥੱਲੇ ਕੀਤਾ ਹੋਇਆ ਕਰਮ ਉਹ ਪਖੰਡ ਨਹੀਂ ਹੋ ਸਕਦਾ। ਸਾਹਿਬ ਕਿਰਪਾਲੂ ਜੀ ਮਿਹਰ ਪੈ ਕਰਦੇ ਨੇ ਕਿ ਪਿਆਰੇ, ਜਾਂ ਤੇ ਸੰਗ੍ਰਹਿ ਕਰੋ ਸਦਾ ਸਿਮਰਨ ਕੋ, ਪਰਮ ਪਾਪ ਤਜ ਭਾਗੋ। ਸਿਮਰਨ ਨੂੰ ਆਪਣੀ ਜ਼ਿੰਦਗੀ ਵਿੱਚ ਸੰਚਿਤ ਕਰ ਲੈ, ਤੇ ਪਰਮ ਪਾਪ, ਸਿੱਖ ਲਈ ਸਭ ਤੋਂ ਵੱਡਾ ਪਰਮ ਪਾਪ ਹੀ ਇਹ ਵੀ ਬੱਜਰ ਕਰੈਤਾ ਨੂੰ ਤਿਆਗ ਦੇਵੇ। ਇਹ ਤੋਂ ਵੱਡਾ ਪਾਪ ਕੀ? ਸਾਹਿਬ ਕਹਿੰਦੇ ਨੇ, ਇਹਨਾਂ ਨੂੰ ਤਿਆਗ ਕੇ ਨਾਮ ਦੇ ਪਿਆਰ ਵਿੱਚ ਜੁੜ ਜਾ, ਨਾਮ ਨੂੰ ਸੰਚਿਤ ਕਰ। ਜਿੱਥੇ ਦੁਨੀਆਂ ਵਿੱਚ ਇੰਨਾ ਕੁਝ ਸੰਚਿਤ ਕੀਤਾ ਹੈ ਨਾ, ਉੱਥੇ ਆਪਣੀ ਜ਼ਿੰਦਗੀ ਵਿੱਚ ਨਾਮ ਇਕੱਤਰ ਕਰ ਜਾਏ। ਪਿਆਰਿਓ, ਨਾਮ ਤੋਂ ਬਿਨਾਂ ਉਸ ਦਰ ਤੇ ਕੀਮਤ ਕੋਈ ਨਹੀਂ। ਤਾਂ ਹੀ ਸਾਹਿਬ ਨੇ ਕਿਹਾ ਸੀ, ਕਹਿਣ ਲੱਗੇ ਜੇ ਇਕੱਠਿਆਂ ਕਰ ਸਕਣਾ ਹੈ, ਤੇ ਪਿਆਰੇ ਕੁਦਰਤ ਕੀਮ ਨਾ ਜਾਣੀਐ, ਦੇਖ ਸਾਈਂ ਦੇ ਚਰਨਾਂ ਨਾਲ ਜੁੜੀ। ਕਹਿਣ ਲੱਗੇ, ਵੱਡਾ ਬੇਪਰਵਾਹ ਕਰ ਬੰਦੇ ਤੂੰ ਬੰਦਗੀ, ਜਿਚਰ ਘੱਟ ਮੈਂ ਸਾਂ। ਜੇ ਸੰਚਿਤ ਕਰਨੀ ਮਨ ਕਰ ਬੈਲ, ਸੁਰਤ ਕਰ ਪੈਂਡਾ, ਗਿਆਨ ਗੋਨ ਪਰ ਡਾਰੀ। ਜੇ ਸਿਮਤਿਤ ਕਰਨੀ ਤੇ ਆਪਣੇ ਅੰਦਰ ਨਾਮ ਨੂੰ ਇਕੱਤਰ ਕਰ ਲੈ। ਸਾਹਿਬ ਕਹਿਣ ਲੱਗੇ ਕਿ ਪਿਆਰਿਆ, ਦੇਖ ਸੰਗ੍ਰਹਿ ਕਰੋ ਸਦਾ ਸਿਮਰਨ ਕੋ, ਪਰਮ ਪਾਪ ਤਜ ਭਾਗੋ, ਜਾਂ ਤੇ ਦੁੱਖ ਪਾਪ ਨਾ ਭੇਟੈ। ਜੇ ਰਹਿਤ ਕਮਾਏਗਾ ਨਾਮ ਜਪੇਗਾ, ਦੁੱਖ ਤੇਰੇ ਨੇੜੇ ਨਹੀਂ ਆਵੇਗਾ। ਕਾਲ ਜਾਲ ਤੇ ਤਾਗੋ, ਇਸ ਜਿਹੜਾ ਕਾਲ ਦਾ ਤੈਨੂੰ ਜਾਲ ਮੌਤ ਦਾ ਡਰਾਂਦਾ ਪਿਆ ਨਾ, ਇਹਦੇ ਤੋਂ ਵੀ ਉੱਪਰ ਉੱਠ ਜਾਏਗਾ। ਜੋ ਸੁਖ ਚਾਹੈ ਸਦਾ ਸਬਨ ਕਹੋ, ਤੋ ਹਰ ਕੇ ਰਸ ਪਾਗੋ। ਜੇ ਸਾਰਿਆਂ ਦਾ ਭਲਾ ਮੰਗਣਾ ਚਾਹੁੰਦਾ ਨਾ, ਸਭ ਦਾ ਸੁਖ ਮੰਗਣਾ ਚਾਹੁੰਦਾ, ਤੇ ਨਾਮ ਰਸ ਵਿੱਚ ਜੁੜੀ। ਜੇ ਤੇਰਾ ਆਪਣਾ ਭਲਾ ਹੋ ਜਾਏਗਾ ਤੇ ਲੋਕਾਂ ਦਾ ਵੀ ਹੋ ਜਾਏਗਾ। ਜੇ ਆਪਣਾ ਹੀ ਭਲਾ ਨਹੀਂ ਹੋਇਆ, ਆਪਣੇ ਭਲੇ ਦਾ ਮਤਲਬ ਇਹ ਪਦਾਰਥ ਨਹੀਂ, ਆਪਣੀ ਜ਼ਿੰਦਗੀ ਤਾਂ ਖਤਮ ਹੋ ਗਈ। ਤੇ ਸਾਡੇ ਪਿੰਡਾਂ ਵਿੱਚ ਇੱਕ ਦਿੰਦੇ ਹੁੰਦੇ ਸਨ ਉਦਾਹਰਣ, ਆਪ ਰੁੜੀ ਜਾਂਦੀ ਤੇ ਲੋਕਾਂ ਨੂੰ ਮਤਾਂ ਦੇ। ਜੇ ਆਪ ਕਿਨਾਰੇ ਲੱਗ ਗਏ ਹੋ ਨਾ, ਕਿਸੇ ਰੁੜੇ ਨੂੰ ਵੀ ਕਿਨਾਰੇ ਲਾ ਲੈਗਾ। ਜੇ ਆਪ ਰੁੜ ਗਏ ਪਿਆਰਿਆ, ਜਿਹੜਾ ਤੇਰਾ ਹੱਥ ਪੜੇਗਾ ਉਹ ਕਿਨਾਰੇ ਤੋਂ ਵੀ ਰੁੜੇਗਾ। ਸਤਿਗੁਰੂ ਮਿਹਰ ਕਰੇ, ਸਾਨੂੰ ਸਮਰਥ ਬਖਸ਼ੇ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਕੱਲ ਨੂੰ ਅਗਲੇ ਸ਼ਬਦ ਦੀ ਵਿਚਾਰ ਗੁਰੂ ਕਿਰਪਾ ਦੇ ਨਾਲ ਆਪਾਂ ਕਰਾਂਗੇ, ਕਿਉਂਕਿ ਭਾਵੇਂ ਬਾਣੀ ਇਹ ਕੁਛ ਮਹਿੰਗੀ ਹੈ ਕਿ ਕੋਈ ਸੱਜਣ ਰੋਜ਼ੇ ਦਾ ਪਾਠ ਕਰਦੇ ਵੀ ਨਹੀਂ, ਪਰ ਫਿਰ ਵੀ ਯਤਨ ਕਰਾਂਗਾ ਕਿ ਸ਼ਬਦ ਦਾ ਕੇਵਲ ਸੰਖੇਪ ਜਿਹਾ ਭਾਵ ਲੈ ਕੇ, ਖਾਸ ਕਰਕੇ ਵੈਸਾਖੀ ਦੇ ਪੁਰਬ ਨਾਲ ਸੰਬੰਧਿਤ ਆਪ ਨਾਲ ਵਿਚਾਰਾਂ ਕੀਤੀਆਂ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।